और एक कवि ने कहा कि गुरुदेव दे दर्शन करके पाप दगद हो जाते ने। इस तरह जितने भी कवि सन उन्हां सारे कवियां ने आपो अपनी विचार चर्चा पेश की, सारे कवियां दी चर्चा हुई। हर एक कवि दा अपनो अपना भाव है और आपो अपने भाव अनुसार सारे बोल रहे हैं। सारयां दी विचार सुन के कलगीधर जी बोले, भाई जदों तक मनुख दे हिरदे चों वासना खत्म नहीं हुंदी उतनी देर तक इहदा जन्म मरण नष्ट नहीं हुंदा। आम करके व्यक्तियां दा कहना हुंदा कि प्राण रुक जाण ते कहिंदे जी मौत हो गई है, मर गया है। महाराज जी कहिंदे मरिया नहीं है, ਉਹ ਆਪਣੀ ਮਨ ਦੀ ਵਾਸ਼ਨਾ ਕਰਕੇ ਸਰੀਰ ਬਦਲ ਰਿਹਾ, ਦੂਸਰੇ ਸਰੀਰ ਵਿੱਚ ਚਲਾ ਜਾਂਦਾ ਹੈ। ਜਦੋਂ ਤੱਕ ਮਨ ਦੀ ਵਾਸ਼ਨਾ ਖਤਮ ਨਹੀਂ ਹੁੰਦੀ ਉਦੋਂ ਤੱਕ ਇਹਦਾ ਜਨਮ ਮਰਨ ਨਹੀਂ ਕੱਟਿਆ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੈ ਜਾਏ। ਵਾਸ਼ਨਾ ਦਾ ਵੱਧਾ ਹੋਇਆ ਜੀ ਵਾਵਾ ਗਾਉਣ ਦੇ ਚੱਕਰਾਂ ਵਿੱਚ ਪਿਆ ਭਟਕਦਾ ਭਰਮਦਾ ਹੈ, ਔਰ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਕੇ ਆਵਾਗਾਉਣ ਦੇ ਚੱਕਰਾਂ ਵਿੱਚ ਪੈ ਕੇ ਭਰਮਦਾ ਰਹਿੰਦਾ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹ ਬਚਨ ਕਹੇ। ਸਾਰੇ ਕਵੀਆਂ ਨੇ ਮਹਾਰਾਜ ਜੀ ਦੇ ਬਚਨ ਸੁਣ ਕੇ ਬੇਨਤੀ ਕੀਤੀ, ਮਹਾਰਾਜ ਵਾਸ਼ਨਾ ਕਿਵੇਂ ਖਤਮ ਹੁੰਦੀ ਹੈ? ਸਤਿਗੁਰਾਂ ਨੇ ਆਖਿਆ ਸ਼ਬਦ ਦਾ ਅਭਿਆਸ ਕਰਕੇ, ਗੁਰਬਾਣੀ ਦਾ ਅਭਿਆਸ ਕਰਕੇ, ਗੁਰਮੰਤਰ ਦਾ ਅਭਿਆਸ ਕਰਕੇ ਵਾਸ਼ਨਾ ਖਤਮ ਹੁੰਦੀ। ਵਾਸ਼ਨਾ ਖੈ ਮਨ ਨਾਸ ਹੋਵੇ, ਨਿਤ ਅਭਿਆਸ ਵਿਚਾਰ। ਜਦੋਂ ਨਿਤਾ ਪ੍ਰਤੀ ਆਪਣੇ ਹਿਰਦੇ 'ਚ ਗੁਰ ਸ਼ਬਦ ਦੀ ਵਿਚਾਰ ਕਰਦਾ ਹੈ, ਫਿਰ ਇਹਦੇ ਹਿਰਦੇ 'ਚੋਂ ਵਾਸ਼ਨਾ ਨਸ਼ਟ ਹੁੰਦੀ ਹੈ, ਇਹਦੇ ਹਿਰਦੇ 'ਚੋਂ ਵਾਸ਼ਨਾਵਾਂ ਦਾ ਨਾਸ਼ ਹੁੰਦਾ। ਆਓ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੋਰ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਭਲੋ ਜਨਮ ਪਲ ਕੁਲ ਨਗਰ ਭਲੋ ਗੁਣੀ ਸੋ ਕਬ।
ਮਹਾਰਾਜ ਜੀ ਕਹਿੰਦੇ ਉਹਦਾ ਜਨਮ ਭਲਾ ਹੈ, ਉਹਦੀ ਕੁੱਲ ਭਲੀ ਹੈ, ਉਹਦਾ ਉਹ ਨਗਰ ਭਲਾ ਹੈ ਜਿੱਥੇ ਉਹ ਰਹਿੰਦਾ ਹੈ। ਔਰ ਕੌਣ ਭਲਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਦੱਸਦੇ, ਕਹਿੰਦੇ ਉਹਦੇ ਗੁਣ ਵੀ ਭਲੇ ਹਨ, ਉਹਦਾ ਕਾਵਿ ਪੁਣਾ ਵੀ ਭਲਾ ਹੈ।
ਸਮਝ ਆਪ ਜਗ ਜਾਲ ਬਚ ਏਕ ਮੇਕ ਲਖ ਰੱਬ।
ਜਿਹੜਾ ਇਸ ਗੱਲ ਨੂੰ ਸਮਝ ਲਏ ਕਿ ਪ੍ਰਮਾਤਮਾ ਸਾਰਿਆਂ ਵਿੱਚ ਇੱਕ ਮੇਕ ਹੈ, ਸਾਰਿਆਂ ਵਿੱਚ ਇੱਕ ਮੇਕ ਹੈ, ਔਰ ਇਹ ਸਮਝ ਕੇ ਜੰਜਾਲਾਂ ਦਾ ਤਿਆਗ ਕਰ ਦੇਵੇ, ਉਹਦਾ ਜਨਮ ਵੀ ਭਲਾ, ਉਹਦੀ ਕੁੱਲ ਵੀ ਭਲੀ, ਉਹਦਾ ਪਰਿਵਾਰ ਵੀ ਭਲਾ, ਉਹਦਾ ਉਹ ਨਗਰ ਵੀ ਭਲਾ, ਉਹਦਾ ਕਾਵਿ ਪੁਣਾ ਵੀ ਭਲਾ, ਉਹਦੇ ਸਾਰੇ ਗੁਣ ਭਲੇ। ਮਹਾਰਾਜ ਜੀ ਕਹਿੰਦੇ ਜਿਹੜਾ ਇਸ ਗੱਲ ਨੂੰ ਸਮਝ ਲਏ ਕਿ ਪਰਮਾਤਮਾ ਸਾਰਿਆਂ ਵਿੱਚ ਏਕ ਮੇਕ ਹੈ, ਏਕ ਮੇਕ ਦਾ ਮਤਲਬ ਇੱਕ ਮੇਕ ਹੈ, ਉਹ ਸਾਰਿਆਂ ਵਿੱਚ ਰਮਿਆ ਹੋਇਆ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਵਿੱਚ ਰਮਿਆ ਹੋਇਆ ਹੈ। ਇਹ ਗੱਲ ਸਮਝ ਕੇ ਜਿਹੜਾ ਆਪਣੇ ਹਿਰਦੇ ਚੋਂ ਸਾਰੇ ਜੰਜਾਲਾਂ ਦਾ ਤਿਆਗ ਕਰ ਦੇਵੇ,
ਬ੍ਰਹਮ ਗਿਆਨ ਚਰਚਾ ਸਦਾ ਹੁਤ ਨਿਕਟ ਗੁਰ ਦਿਆਲ।
ਖਾਲਸਾ ਜੀ ਇਸੇ ਤਰ੍ਹਾਂ ਗੁਰੂ ਕਲਗੀਧਰ ਦਿਆਲੂ ਪਾਤਸ਼ਾਹ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਬ੍ਰਹਮ ਗਿਆਨ ਦੀ ਚਰਚਾ ਹੁੰਦੀ ਹੈ। ਹਰ ਵੇਲੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬ੍ਰਹਮ ਗਿਆਨ ਦੀ ਚਰਚਾ ਹੁੰਦੀ ਹੈ। ਬ੍ਰਹਮ ਗਿਆਨ ਦਾ ਹੀ ਹਰ ਵੇਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੋਲਬਾਲਾ ਹੁੰਦਾ ਹੈ।
ਸੁਣੈ ਸਿੱਖ ਦ੍ਰਿੜ ਧਿਆਨ ਜੁਗ ਭਵਿਜ ਭਵ ਪੈ ਮਿਟੈ ਸਮਾਲ।
ਔਰ ਗੁਰੂ ਕੇ ਸਿੱਖ ਜਿਹੜੇ ਹਨ ਉਹ ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਗੁਰੂ ਸਾਹਿਬ ਦੇ ਬਚਨ ਸੁਣਦੇ ਹਨ। ਬ੍ਰਹਮ ਗਿਆਨ ਦੀ ਚਰਚਾ ਗੁਰੂ ਸਾਹਿਬ ਦੇ ਦਰਬਾਰ 'ਚ ਹੁੰਦੀ ਰਹਿੰਦੀ ਹੈ, ਔਰ ਜਿਹੜੇ ਗੁਰੂ ਕੇ ਸਿੱਖ ਨੇ ਉਹ ਆਪਣੇ ਹਿਰਦੇ 'ਚ ਦ੍ਰਿੜ ਪੁਣਾ ਧਾਰਨ ਕਰਕੇ ਬੜੇ ਧਿਆਨ ਸਹਿਤ ਮਹਾਰਾਜ ਜੀ ਦੇ ਬਚਨ ਸੁਣਦੇ ਹਨ। ਭਾਵ ਭੈ ਮਿਟੈ ਸੰਭਾਲ, ਜਿਹੜੇ ਪਿਆਰ ਨਾਲ ਸਤਿਗੁਰਾਂ ਦੇ ਬਚਨ ਸੁਣਦੇ ਨੇ, ਉਹਨਾਂ ਦੇ ਜਨਮ ਮਰਨ ਦੇ ਜਿਹੜੇ ਡਰ ਹਨ, ਭੈ ਹਨ, ਉਹ ਮਿਟ ਜਾਂਦੇ ਹਨ, ਬਿਨਸ ਜਾਂਦੇ ਹਨ।
ਜੋ ਭਈ ਇੱਕ ਦਿਨ ਗੁਰ ਸਮੀਪ ਸੁਖਦਾਏ।
ਖਾਲਸਾ ਜੀ, ਇਸੇ ਦਿਨ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਬੜੇ ਬੜੇ ਵਿਦਵਾਨ ਪੁਰਸ਼ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੀਵਾਨ ਵਿੱਚ, ਸਭਾ ਵਿੱਚ ਬੈਠੇ ਹੋਏ ਸਨ।
ਗੁਣੀ ਪੁਰਖ ਚਰਚਾ ਸੁਚਲਾਏ।
ਔਰ ਜਿਹੜੇ ਗੁਣੀ ਪੁਰਖ ਸਨ, ਵਿਦਵਾਨ ਪੁਰਖ ਸਨ, ਵਿਦਿਆ ਦੀ ਵਿਚਾਰ ਕਰਨ ਵਾਲੇ ਵਿਦਿਆਵਾਨ, ਉਹ ਸਤਿਗੁਰੂ ਜੀ ਦੀ ਸਭਾ ਵਿੱਚ ਬੈਠੇ ਨੇ। ਔਰ ਉਹਨਾਂ ਨੇ ਸਤਿਗੁਰਾਂ ਦੀ ਸਭਾ ਵਿੱਚ ਬੈਠ ਕੇ ਚਰਚਾ ਚਲਾਈ। ਸ਼ਬਦ ਚਰਚਾ ਗੁਰੂ ਸਾਹਿਬ ਦੇ ਦਰਬਾਰ ਚ ਹੁੰਦੀ ਰਹਿੰਦੀ ਸੀ, ਕਿਸੇ ਨਾ ਕਿਸੇ ਵਿਸ਼ੇ ਤੇ। ਜ਼ਿਆਦਾ ਆਤਮ ਵਿਚਾਰ ਦੇ ਉੱਤੇ ਹੀ ਗੱਲ ਹੁੰਦੀ ਸੀ, ਆਤਮ ਚਿੰਤਨ ਤੇ ਵਿਚਾਰ ਹੁੰਦੀ ਹੈ। ਤੋ ਮਹਾਰਾਜ ਜੀ ਦੀ ਸਭਾ ਵਿੱਚ ਬੜੇ ਬੜੇ ਗੁਣੀ ਤੇ ਵਿਦਵਾਨ ਸਿੱਖ ਬੈਠੇ ਸਨ, ਕਵੀ ਬੈਠੇ ਸਨ, ਜਿਹੜੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਸ਼ਬਦ ਚਰਚਾ ਕਰ ਰਹੇ ਹਨ।
ਸਾਚੇ ਪਾਤਸ਼ਾਹ ਇੱਕ ਸੰਸਾਰ।
ਉਹਨਾਂ ਵਿੱਚੋਂ ਚਰਚਾ ਚਲਦਿਆਂ ਚਲਦਿਆਂ ਕੁਝ ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਕਲਗੀਧਰ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਦਇਆਨਿਧ ਸਤਿਗੁਰੂ, ਸਾਡੇ ਮਨ ਵਿੱਚ ਇੱਕ ਸ਼ੰਕਾ ਹੈ। ਖਾਲਸਾ ਜੀ, ਸਿੱਖ ਦੇ ਹਿਰਦੇ 'ਚ ਸ਼ੰਕਾ ਹੋਵੇ ਤੇ ਉਹ ਆਪਣੇ ਗੁਰੂ ਨੂੰ ਪੁੱਛੇ, ਗੁਰੂ ਅੱਗੇ ਬੇਨਤੀ ਕਰੇ, ਸਤਿਗੁਰੂ ਮੇਰਾ ਇਹ ਸੰਦੇਹ ਦੂਰ ਕਰੋ। ਤੇ ਜਿਹੜਾ ਪੂਰਾ ਗੁਰੂ ਹੈ, ਸਮਰੱਥ ਗੁਰੂ ਹੈ, ਉਹ ਆਪਣੇ ਸਿੱਖ ਦੇ ਹਿਰਦੇ 'ਚੋਂ ਸੰਸਾ ਦੂਰ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਕੱਚਾ ਗੁਰੂ ਮੁਕਤੀ ਨਹੀਂ ਦੇ ਸਕਦਾ। ਕਾਰਨ ਕੀ ਹੈ ਕਿ ਕੱਚਾ ਗੁਰੂ ਸਿੱਖ ਦੇ ਹਿਰਦੇ 'ਚੋਂ ਸੰਸਾ ਨਹੀਂ ਕੱਢ ਸਕਦਾ, ਸੰਦੇਹ ਨਹੀਂ ਕੱਢ ਸਕਦਾ। ਇਸੇ ਕਰਕੇ ਮਹਾਰਾਜ ਜੀ ਦੇ ਬਚਨ ਨੇ, ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਤੋਂ ਮੁਕਤੀ ਇਸੇ ਕਰਕੇ ਨਹੀਂ ਹੁੰਦੀ ਕਿਉਂਕਿ ਉਹ ਸੰਸਾ ਨਹੀਂ ਨਿਵਿਰਤ ਕਰ ਸਕਦਾ। ਪੂਰਾ ਗੁਰੂ ਉਹੀ ਹੈ ਜਿਹੜਾ ਸੰਸਾ ਨਿਵਿਰਤ ਕਰ ਦੇਵੇ। ਸਿੱਖ ਦੇ ਮਨ 'ਚ ਵੀ ਅੱਜ ਵੀ ਜੇ ਸਾਡੇ ਮਨ 'ਚ ਕੋਈ ਸੰਸਾ ਉਪਜੇ ਤੇ ਸਾਨੂੰ ਆਲੇ ਦੁਆਲੇ ਜਾ ਕੇ ਪੁੱਛਣ ਦੀ ਲੋੜ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੋ ਔਰ ਸਤਿਗੁਰਾਂ ਦੀ ਬਾਣੀ ਸੁਣਨ ਲੱਗ ਪਾਓ, ਪੜ੍ਹਨ ਲੱਗ ਪਾਓ। ਬਾਣੀ ਪੜ੍ਹਦਿਆਂ ਸੁਣਦਿਆਂ ਆਪੇ ਸੁੱਤੇ ਸਿੱਧੀ ਜਿਹੜਾ ਮਨ ਦਾ ਸੰਦੇਹ ਹੋਵੇਗਾ, ਸੰਸਾ ਹੋਵੇਗਾ, ਉਹ ਸੰਸਾ ਗੁਰਬਾਣੀ ਦੁਆਰਾ ਦੂਰ ਹੋ ਜਾਂਦਾ ਹੈ। ਔਰ ਇਹ ਗੁਰਸਿੱਖਾਂ ਦਾ ਅਭਿਆਸ ਹੈ, ਉਹਨਾਂ ਦਾ ਤਜਰਬਾ ਹੈ। ਕੋਈ ਮੈਂ ਲਿਖਤੀ ਗੱਲ ਉੱਦਾਂ ਨਹੀਂ ਕਹਿ ਰਿਹਾ, ਇਹ ਵਾਸਤਵਿਕਤਾ ਹੈ। ਅਗਰ ਕਿਸੇ ਸਿੱਖ ਦੇ ਮਨ 'ਚ ਅੱਜ ਵੀ ਸੰਸਾ ਉਪਜਦਾ ਤੇ ਗੁਰਬਾਣੀ ਜਦੋਂ ਪੜ੍ਹੀਏ, ਸੁਣੀਏ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਤੇ ਉਹ ਸੰਸਾ ਅੱਜ ਵੀ ਨਿਵਿਰਤ ਹੁੰਦਾ। ਉਸ ਵੇਲੇ ਵੀ ਜਦੋਂ ਇਹਨਾਂ ਸਿੱਖਾਂ ਦੇ ਮਨ 'ਚ ਸੰਦੇਹ ਉੱਠਿਆ, ਇਹਨਾਂ ਨੇ ਕਲਗੀਧਰ ਨੂੰ ਬੇਨਤੀ ਕੀਤੀ, ਆਖਿਆ, ਸੱਚੇ ਪਾਤਸ਼ਾਹ, ਸਾਡੇ ਮਨ ਵਿੱਚ ਇੱਕ ਸੰਸਾ ਹੈ,
ਦੇ ਉੱਤਰ ਕੋ ਕਰੋ ਬਿਨੁਸਾ।
ਮਹਾਰਾਜ ਜੀ, ਕਿਰਪਾ ਕਰਕੇ ਸਾਨੂੰ ਜਵਾਬ ਦੇ ਕੇ, ਉੱਤਰ ਦੇ ਕੇ ਸਾਡੇ ਸੰਸੇ ਦੀ ਨਿਵਿਰਤੀ ਕਰੋ। ਸਾਡੇ ਸੰਸੇ ਦਾ, ਵਿਧਵੰਸਾ ਦਾ ਮਤਲਬ ਹੁੰਦਾ ਨਾਸ ਕਰੋ। ਸਾਡੇ ਅੰਦਰ ਜਿਹੜਾ ਸੰਸਾ ਹੈ, ਉਹ ਸੰਸਾ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਨਿਵਾਰ ਦਿਓ, ਉਹਦਾ ਨਾਸ ਕਰ ਦਿਓ।
ਇੱਕ ਨਰ ਮੂਰਤ ਭਲੋ ਬਣਾਏ, ਪੂਜਿਤ ਹੈ ਨੀਕੇ ਚਿਤ ਲਾਏ।
ਸੰਸਾ ਕੀ ਹੈ? ਕਹਿਣ ਲੱਗੇ ਸਤਿਗੁਰੂ ਜੀ, ਸੰਸਾ ਇਹ ਹੈ ਵੀ ਕਈ ਬੰਦੇ ਐਸੇ ਨੇ ਜਿਹੜੇ ਪਰਮੇਸ਼ਰ ਦੀ ਮੂਰਤੀ ਬਣਾ ਕੇ ਉਸ ਮੂਰਤੀ ਦੀ ਪੂਜਾ ਕਰਦੇ ਨੇ। ਉਹਨਾਂ ਨੂੰ ਮੂਰਖ ਹੀ ਕਹਾਂਗੇ ਜਿਹੜੇ ਮੂਰਤੀਆਂ ਬਣਾ ਲੈਂਦੇ ਨੇ ਪਰਮਾਤਮਾ ਦੀ, ਪਰਮੇਸ਼ਰ ਦੀ ਮੂਰਤੀ ਬਣਾ ਲੈਂਦੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾਂ ਸਪਸ਼ਟ ਬਚਨ ਕਹੇ ਨੇ ਕਿ ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮੂਰਤੀ ਬਣਾ ਲੈਂਦੇ ਨੇ ਔਰ ਉਹਨੂੰ ਮੂਰਤੀ ਬਣਾ ਕੇ ਕਹਿੰਦੇ ਜੀ ਇਹੀ ਰੱਬ ਹੈ, ਇਹੀ ਪਰਮਾਤਮਾ, ਇਹੀ ਭਗਵਾਨ ਹੈ, ਇਹੀ ਈਸ਼ਵਰ ਹੈ। ਤੋ ਇੱਥੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ, ਸਿੱਖ ਮਹਾਰਾਜ ਜੀ ਕਈ ਮੂਰਖ ਨਾ ਸਮਝ ਲੋਕ ਐਸੇ ਨੇ ਜਿਹੜੇ ਪਰਮੇਸ਼ਰ ਦੀ ਮੂਰਤੀ ਬਣਾ ਲੈਂਦੇ ਨੇ ਔਰ ਮੂਰਤੀ ਬਣਾ ਕੇ ਫਿਰ ਉਸ ਮੂਰਤੀ ਦੀ ਚਿੱਤ ਲਾ ਕੇ ਪੂਜਾ ਕਰਦੇ ਹਨ।
ਇੱਕ ਧਿਆਵਤ ਹੈ ਮੁਖ ਮਨ ਮਾਏ ਦਵੈ ਮੈਂ ਭਲੋ ਕੌਣ ਕੋ ਨਾਏ।
ਮਹਾਰਾਜ ਜੀ ਇੱਕ ਤਾਂ ਉਹ ਨੇ ਜਿਹੜੇ ਪ੍ਰਮਾਤਮਾ ਦੀ ਮੂਰਤੀ ਬਣਾ ਕੇ ਉਸ ਮੂਰਤੀ ਦੀ ਪੂਜਾ ਕਰਦੇ ਨੇ ਉਹਨੂੰ ਰੱਬ ਮੰਨ ਕੇ, ਪਰ ਮਹਾਰਾਜ ਜੀ ਇੱਕ ਉਹ ਵੀ ਨੇ ਜਿਹੜੇ ਆਪਣੇ ਮਨ ਵਿੱਚ ਔਰ ਮੁਖ ਵਿੱਚ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਉਹਦੀ ਮੂਰਤੀ ਨਹੀਂ ਬਣਾਉਂਦੇ, ਬਸ ਉਸ ਅਕਾਲ ਪੁਰਖ ਦਾ ਧਿਆਨ ਧਾਰ ਕੇ ਉਹਦਾ ਸਿਮਰਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜਾ ਵੀ ਉਹਨਾਂ ਨੂੰ ਨਾਮ ਮਿਲਿਆ ਹੋਇਆ ਆਪਣੇ ਗੁਰੂ ਕੋਲੋਂ, ਉਸ ਨਾਮ ਦਾ ਉਹ ਚਿੰਤਨ ਕਰਦੇ ਨੇ, ਨਾਮ ਨੂੰ ਜਪਦੇ ਨੇ, ਸਿਮਰਦੇ ਨੇ। ਮਹਾਰਾਜ ਜੀ ਹੁਣ ਸੰਸਾ ਇਹ ਹੈ, ਤੁਸੀਂ ਕਿਰਪਾ ਕਰਕੇ ਦੱਸੋ ਵੀ ਦੋਹਾਂ ਚੋਂ ਭਲਾ ਕੌਣ ਹੈ? ਜਿਹੜੇ ਮੂਰਤੀ ਨੂੰ ਰੱਬ ਮੰਨ ਕੇ ਮੂਰਤੀ ਦੀ ਪੂਜਾ ਕਰਦੇ ਨੇ ਉਹ ਭਲੇ ਨੇ, ਜਾਂ ਜਿਹੜੇ ਪ੍ਰਮਾਤਮਾ ਦਾ ਧਿਆਨ ਧਾਰ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹ ਭਲੇ ਨੇ? ਦੋਹਾਂ ਚੋਂ ਕਿਹੜਾ ਭਲਾ ਹੈ ਔਰ ਕਿਹੜਾ ਨਾ ਪ੍ਰਵਾਨ ਹੈ?
ਸੁਣ ਬੋਲੇ ਤਬ ਸਾਹਿਬ ਸੱਚੇ।
ਸੱਚੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸਿੱਖਾਂ ਦੇ ਮਨ ਦਾ ਇਹ ਸੰਸਾ ਸੁਣਿਆ, ਸੁਣ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਪ੍ਰੇਮ ਬਿਨਾ ਲਖੀਅਤ ਹੈ ਕਾਚੇ।
ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਨਹੀਂ ਨਾ ਹੈ, ਪ੍ਰੇਮ ਤੋਂ ਵਿਹੂਣੇ ਸਾਰੇ ਹੀ ਕੱਚੇ ਹਨ। ਜੇ ਮਨ ਚ ਪ੍ਰੇਮ ਨਹੀਂ ਹੈ ਤੇ ਫਿਰ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਵਾਇਓ। ਜੇ ਪ੍ਰੇਮ ਤੋਂ ਵਿਹੂਣੇ ਨੇ ਤੇ ਫਿਰ ਇਹ ਜਿੰਨੀਆਂ ਮਰਜ਼ੀ ਕਿਰਿਆਵਾਂ ਕਰੀ ਜਾਣ, ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜੇ ਪ੍ਰੇਮ ਨਹੀਂ ਹੈ ਤੇ ਫਿਰ ਜੋ ਕੁਝ ਮਰਜ਼ੀ ਕਰੀ ਜਾਣ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਫਿਰ ਤਾਂ ਰੱਬ ਦਾ ਭੇਦ ਪਾਇਆ ਹੀ ਨਹੀਂ ਉਹਨਾਂ ਨੇ। ਮਹਾਰਾਜ ਜੀ ਕਹਿੰਦੇ ਭਾਈ ਪ੍ਰੇਮ ਬਿਨਾਂ ਲਖੀਅਤ ਹੈ ਕਾਚੇ। ਜੇ ਪ੍ਰੇਮ ਨਹੀਂ ਹੈ, ਪ੍ਰੇਮ ਤੋਂ ਬਿਨਾਂ ਫਿਰ ਉਹ ਜੀਵ ਕੱਚੇ ਲਿਖੇ ਜਾਂਦੇ ਨੇ, ਕੱਚੇ ਜਾਣੇ ਜਾਂਦੇ ਹਨ।
ਮਨ ਕਾ ਚੌਕਾ ਸਤ ਕਾ ਭਾਏ।
ਮਹਾਰਾਜ ਜੀ ਕਹਿੰਦੇ ਮਨ ਦਾ ਜਿਹੜਾ ਚੌਂਕਾ ਹੈ ਉਹ ਹੈ ਸਤ ਕਾ ਭਾਏ। ਸਤ ਜਿਹੜਾ ਪਰਮੇਸ਼ਰ ਹੈ ਉਹਦਾ ਭਾਉ ਆਪਣੇ ਹਿਰਦੇ ਚ ਰੱਖਣਾ। ਸਤ ਕਾ ਭਾਏ ਦਾ ਮਤਲਬ ਹੁੰਦਾ ਪ੍ਰੇਮ, ਪਰਮੇਸ਼ਰ ਦਾ ਪ੍ਰੇਮ। ਇਹ ਮਨ ਦਾ ਚੌਂਕਾ ਹੈ, ਇਹ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੇ।
ਮੂਰਤ ਨਕਲੀ ਅਸਲੀ ਨਾਏ।
ਮਹਾਰਾਜ ਜੀ ਕਹਿੰਦੇ ਜਿਹੜੇ ਮੂਰਖ ਨੇ, ਮੂਰਤਾਂ ਜਿਹੜੀਆਂ ਨੇ ਨਾ ਉਹ ਨਕਲੀ ਹਨ, ਮੂਰਤੀ ਜਿਹੜੀ ਬਣਾ ਲੈਂਦੇ ਨੇ ਰੱਬ ਦੀ। ਮਹਾਰਾਜ ਜੀ ਕਹਿੰਦੇ ਉਹ ਮੂਰਤੀਆਂ ਨਕਲੀਆਂ ਨੇ, ਅਸਲੀ ਨਹੀਂ ਹੁੰਦੀਆਂ ਉਹ ਮੂਰਤੀਆਂ ਤਾਂ ਨਕਲੀ ਬਣਾ ਲੈਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦੇ ਬਾਰੇ ਬੜੇ ਸੋਹਣੇ ਬਚਨ ਬਹੁਤ ਥਾਵਾਂ ਤੇ ਖੋਲ੍ਹ ਕੇ ਲਿਖੇ ਨੇ। ਭਗਤਾਂ ਦੀ ਬਾਣੀ ਵਿੱਚ ਖਾਸ ਕਰਕੇ ਇਹਦਾ ਜ਼ਿਕਰ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਇੱਕ ਪੱਥਰ ਦੀ ਪੂਜਾ ਕਰਦੇ ਨੇ, ਸਾਹਮਣੇ ਰੱਖ ਲੈਂਦੇ ਨੇ, ਉਹਨੂੰ ਫੁੱਲ ਭੇਟ ਕਰਦੇ ਨੇ, ਉਹਦੀ ਆਰਤੀ ਉਤਾਰਦੇ ਨੇ। ਇੱਕ ਪੱਥਰ ਉਸੇ ਮੰਦਰ ਚ ਥੱਲੇ ਸੰਗੇ ਮਰਮਰ ਦਾ ਜ਼ਮੀਨ ਤੇ ਲਾਇਆ ਹੁੰਦਾ ਹੈ, ਇੱਕ ਤੇ ਪੈਰ ਰੱਖਦੇ ਨੇ, ਇੱਕ ਨੂੰ ਮੱਥਾ ਟੇਕਦੇ ਨੇ। ਮਹਾਰਾਜ ਜੀ ਕਹਿੰਦੇ ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਤੁਸੀਂ ਉਹ ਮੂਰਤੀ ਪੱਥਰ ਦੀ ਉਹਨੂੰ ਤੁਸੀਂ ਦੇਵਤਾ ਕਹਿੰਦੇ ਹੋ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਵੀ ਦੇਵਤਾ ਹੋਣਾ ਚਾਹੀਦਾ ਜਿਹਦੇ ਤੇ ਤੁਸੀਂ ਪੈਰ ਰੱਖਦੇ ਹੋ, ਫਿਰ ਉਹ ਵੀ ਦੇਵਤਾ ਹੋਣਾ ਚਾਹੀਦਾ ਨਾ। ਭਗਤ ਕਬੀਰ ਜੀ ਦੇ ਬਚਨ ਤੁਸੀਂ ਅਕਸਰ ਪੜ੍ਹਦੇ ਸੁਣਦੇ ਹੋ, ਪਾਤੀ ਤੋਰਾ ਮਾਲਨੀ, ਪਾਤੀ ਪਾਤੀ ਜੀਉ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ, ਭੂਲੀ ਮਾਲਨੀ ਹੈ ਉਹ ਸਤਿਗੁਰ ਜਾਗਤਾ ਹੈ ਤੇ। ਜਿਸ ਪਾਹਨ ਕੋ, ਇਹਦਾ ਮਤਲਬ ਹੈ ਜਿਸ ਪੱਥਰ ਵਾਸਤੇ, ਪੱਥਰ ਦੀ ਮੂਰਤੀ ਵਾਸਤੇ ਤੂੰ ਫੁੱਲ ਤੋੜਦੀਆਂ, ਉਹ ਪੱਥਰ ਤਾਂ ਨਿਰਜੀਵ ਹੈ। ਮਹਾਰਾਜ ਜੀ ਫਿਰ ਅੱਗੇ ਬਹੁਤ ਸੋਹਣੇ ਬਚਨ ਕਰਦੇ ਕਬੀਰ ਜੀ, ਉਹ ਕਹਿੰਦੇ ਪਖਾਣ ਗੜਕੈ ਮੂਰਤ ਕੀਨੀ ਦੇਖੈ ਛਾਤੀ ਪਾਉ। ਕਦੇ ਤੁਸੀਂ ਕਿਸੇ ਸ਼ਿਲਪਕਾਰ ਨੂੰ ਵੇਖੋ ਜਿਹੜਾ ਪੱਥਰ ਦੀਆਂ ਮੂਰਤੀਆਂ ਬਣਾਉਂਦਾ, ਜਦੋਂ ਮੂਰਤੀ ਘੜਦਾ ਨਾ ਤੇ ਛਾਤੀ ਤੇ ਪੈਰ ਰੱਖ ਕੇ ਮੂਰਤੀ ਦੇ, ਫਿਰ ਉਹਦੀ ਘਾੜਤ ਘੜਦਾ ਆਪਣੇ ਔਜ਼ਾਰਾਂ ਦੇ ਨਾਲ। ਕਹਿੰਦੇ ਉਹਦੀ ਛਾਤੀ ਤੇ ਪੈਰ ਰੱਖ ਕੇ ਮੂਰਤੀ ਬਣਾਉਂਦਾ ਸ਼ਿਲਪਕਾਰ, ਮੂਰਤੀ ਬਣਾਉਣ ਵਾਲਾ। ਪਖਾਣ ਗੜਕੈ ਮੂਰਤ ਕੀਨੀ ਦੇ ਕੇ ਛਾਤੀ ਪਾਉ, ਜੇ ਇਹੋ ਮੂਰਤ ਸਾਚੀ ਹੈ ਤਾਂ ਗੜਨਹਾਰੈ ਖਾਓ। ਕਹਿੰਦੇ ਜੇ ਮੂਰਤੀ ਸੱਚੀ ਕਹਿੰਦੇ ਹੋ ਤੁਸੀਂ ਤੇ ਜਿਹਨੇ ਮੂਰਤੀ ਬਣਾਈ ਆ ਉਹਨੂੰ ਇਹ ਖਾ ਜਾਣਾ ਚਾਹੀਦਾ ਮੂਰਤੀ ਨੂੰ। ਭਾਤ ਪਹਿ ਤਿਆਰਾ ਲਾਪਸੀ ਕਰ ਕਰਾ ਕਾ ਸਾਰ, ਭੋਗਣਹਾਰ ਹੈ ਭੋਗਿਆ ਇਸ ਮੂਰਤ ਕਹਿ ਮੁੱਖ ਛਾਰ। ਕਹਿੰਦੇ ਏਦਾਂ ਦੀ ਖੇਡ ਬਣੀ ਹੋਈ ਹੈ। ਗੁਰਬਾਣੀ ਵਿੱਚ ਮੂਰਤੀ ਪੂਜਾ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਭਾਰੀ ਵਿਰੋਧ ਵੀ ਕੀਤਾ ਹੈ। ਤੋ ਇੱਥੇ ਵੀ ਕਲਗੀਧਰ ਜੀ ਕਹਿ ਰਹੇ ਨੇ ਕਿ ਮੂਰਤ ਨਕਲੀ ਹੈ, ਮੂਰਤ ਜਿਹੜੀ ਹੈ ਉਹ ਨਕਲੀ ਆ, ਅਸਲੀ ਨਾ ਏ। ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਅਸਲ ਹੈ। ਮੂਰਤੀ ਨੂੰ ਬਣਾ ਕੇ ਰੱਬ ਬਣਾ ਕੇ ਉਹਦੀ ਪੂਜਾ ਕਰਨੀ, ਮਹਾਰਾਜ ਜੀ ਕਹਿੰਦੇ ਇਹ ਭਗਤ ਦਾ ਕੰਮ ਨਹੀਂ ਹੈ, ਸੇਵਕ ਦਾ ਕੰਮ ਨਹੀਂ ਹੈ। ਪ੍ਰਮਾਤਮਾ ਦਾ ਨਾਮ ਅਸਲੀ ਹੈ, ਜਿਹੜਾ ਨਾਮ ਜਪਦਾ ਉਹ ਨਾਮੀ ਵਿੱਚ ਭੇਦ ਹੁੰਦਾ। ਜਿਹੜਾ ਮੂਰਤੀ ਨੂੰ ਰੱਬ ਸਮਝ ਕੇ ਉਸੇ ਦੀ ਪੂਜਾ ਕਰੀ ਜਾਂਦਾ ਉਹ ਕਿਸੇ ਇਸ਼ਟ ਤੱਕ ਪਹੁੰਚਦਾ ਹੀ ਨਹੀਂ, ਉਹਦੀ ਕਿਤੇ ਗਮਤਾ ਹੀ ਨਹੀਂ ਹੁੰਦੀ, ਉਹ ਮੂਰਤੀ ਤੱਕ ਹੀ ਸੀਮਿਤ ਰਹਿ ਜਾਂਦਾ, ਉਹਦੇ ਦਾਇਰੇ ਦੇ ਵਿੱਚ ਹੀ, ਉਹਦੇ ਵਿੱਚ ਹੀ ਬੁੱਤ ਪ੍ਰਸਤੀ ਵਿੱਚ ਹੀ ਰਹਿ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਅਸਲੀ ਹੈ, ਮੂਰਤੀ ਨਕਲੀ ਹੈ।
ਕਰਨੀ ਕਰਮ ਪੁਰਬ ਪ੍ਰਤੀਤ,
ਔਰ ਜਿਹੜੀ ਕਰਨੀ ਕਰਮ ਹੈ ਉਹ ਜਿਹੜੀ ਹੈ ਸਭ ਤੋਂ ਪਹਿਲਾਂ ਆਪਣੇ ਹਿਰਦੇ ਚ ਪ੍ਰਤੀਤ ਰੱਖਣੀ ਹੈ। ਜਿਹੜੀ ਵੀ ਕਰਨੀ ਕਰਨੀ ਹੈ, ਸ਼ੁਭ ਕਰਨੀ ਕਰਨੀ ਹੈ, ਉਸ ਕਰਨੀ ਨੂੰ ਕਰਨ ਤੋਂ ਪਹਿਲਾਂ ਆਪਣੇ ਹਿਰਦੇ ਵਿੱਚ ਭਰੋਸਾ ਰੱਖਣਾ ਹੈ।
ਧਰਤ ਧਿਆਨ ਜਮ ਕੀ ਹੱਥ ਪੀਤ,
ਜਿਹੜੇ ਉਸ ਪਰਮਾਤਮਾ ਤੇ ਪ੍ਰਤੀਤ ਰੱਖ ਕੇ ਪਰਮੇਸ਼ਰ ਦਾ ਧਿਆਨ ਧਾਰਦੇ ਨੇ, ਜਿਹੜਾ ਨਿਰਾਕਾਰ ਹੈ ਉਹਦਾ ਧਿਆਨ ਧਾਰਨਾ, ਜਿਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਹੈ, ਜਿਹੜਾ ਰੂਪ ਰੰਗ ਤੋਂ ਨਿਆਰਾ ਨਿਰਾਕਾਰ ਸਰੂਪ ਨਿਰਗੁਣ ਸਰੂਪ ਪਰਮੇਸ਼ਰ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਜਿਹੜੇ ਉਹਦਾ ਧਿਆਨ ਧਾਰਦੇ ਨੇ ਨਾ, ਜਿਹੜਾ ਮੂਰਤੀ ਨਹੀਂ ਹੈ, ਵਿਆਪਕ ਹੈ ਸਾਰੇ ਪਾਸੇ, ਹਰ ਜਗ੍ਹਾ ਤੇ ਵਿਆਪਕ ਹੈ, ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਜੰਮਾਂ ਦਾ ਭੈ ਨਹੀਂ ਵਿਆਪਦਾ, ਉਹਨਾਂ ਨੂੰ ਜੰਮਾਂ ਦਾ ਡਰ ਨਹੀਂ ਵਿਆਪਦਾ। ਜਿਹੜੇ ਉਸ ਪਰਮਾਤਮਾ ਦਾ ਧਿਆਨ ਧਾਰਦੇ ਨੇ, ਉਸ ਪਰਮਾਤਮਾ ਦਾ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ, ਮੂਰਤੀ ਤਾਂ ਇੱਕ ਜਗ੍ਹਾ ਤੇ ਪਈ ਹੈ, ਇੱਕੋ ਜਗ੍ਹਾ ਤੇ ਪਈ, ਹੁਣ ਇੱਕ ਚੀਜ਼ ਇੱਕੋ ਜਗ੍ਹਾ ਤੇ ਪਈ ਆ ਉਹ ਤਾਂ ਭਗਵਾਨ ਨਹੀਂ ਨਾ ਹੋ ਸਕਦਾ ਜਿਹੜਾ ਇੱਕੋ ਥਾਂ ਤੇ ਪਿਆ ਰਹੇ। ਭਗਵਾਨ ਤਾਂ ਉਹ ਹੈ ਜਿਹੜਾ ਸਾਰਿਆਂ ਵਿੱਚ ਵਿਆਪਕ ਆ ਔਰ ਸਾਰੀਆਂ ਥਾਵਾਂ ਤੇ ਸਰਬਦਾ ਹਰ ਜਗ੍ਹਾ ਦੇ ਉੱਤੇ ਹੈ, ਹਰ ਜਗ੍ਹਾ ਤੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕੀ ਬੁੱਤ ਪ੍ਰਸਤੀ ਹੈ? ਇਹ ਸਵਾਲ ਅੱਜ ਤੋਂ ਕਈ ਸਾਲ ਪਹਿਲਾਂ ਹੋਇਆ ਸੀ ਔਰ ਇਹਦਾ ਜਵਾਬ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਦਿੱਤਾ। ਉਹ ਪੁਸਤਕ ਦਾ ਨਾਂ ਹੀ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਨਹੀਂ ਹੈ। ਅਸੀਂ ਸ਼ਬਦ ਨੂੰ ਅਕਾਲ ਪੁਰਖ ਦਾ ਸਰੂਪ ਮੰਨਦੇ ਹਾਂ ਔਰ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਉਹ ਹਰ ਜਗ੍ਹਾ ਤੇ ਵਿਆਪਕ ਹੈ। ਅਸੀਂ ਜਿੱਥੇ ਵੀ ਹੋਈਏ ਮੂਰਤੀ ਸਾਰੇ ਪਾਸੇ ਨਹੀਂ ਨਾ ਹੋ ਸਕਦੀ, ਮੂਰਤੀ ਤਾਂ ਉੱਥੇ ਹੀ ਪਈ ਰਹਿ ਗਈ। ਅਸੀਂ ਹੁਣ ਇੱਥੋਂ ਜਿੱਥੇ ਮਰਜ਼ੀ ਚੱਲੀਏ, ਜਪਜੀ ਸਾਹਿਬ ਦਾ ਪਾਠ ਜਿੱਥੇ ਵੀ ਕਰੀਏ, ਸ਼ਬਦ ਉੱਥੇ ਹੀ ਸਾਡੇ ਨਾਲ ਹੈ। ਭਾਵੇਂ ਗੁਰਦੁਆਰੇ 'ਚ ਬਹਿ ਕੇ ਕਰ ਲਓ ਅਤੇ ਭਾਵੇਂ ਬਾਹਰ ਬਹਿ ਕੇ ਕਰ ਲਓ, ਸ਼ਬਦ ਨੇ ਤਾਂ ਹਰ ਜਗ੍ਹਾ 'ਤੇ ਸਾਡੇ ਨਾਲ ਲਿਭਣਾ ਨਾ। ਇਸ ਕਰਕੇ ਸਾਡਾ ਜਿਹੜਾ ਸ਼ਬਦ ਹੈ ਉਹ ਵਿਆਪਕ ਹੈ, ਇਸ ਕਰਕੇ ਅਸੀਂ ਸ਼ਬਦ ਦੇ ਪੁਜਾਰੀ, ਅਕਾਲ ਦੇ ਪੁਜਾਰੀ, ਨਾ ਕਿ ਮੂਰਤੀ ਦੇ ਪੁਜਾਰੀ ਹਾਂ। ਅਸੀਂ ਸ਼ਬਦ ਨੂੰ ਪੂਜਾ ਕਰਕੇ ਆਰਾਧਦੇ ਹਾਂ, ਸ਼ਬਦ ਦੀ ਪੂਜਾ ਕਰਦੇ ਹਾਂ, ਸ਼ਬਦ ਨੂੰ ਆਪਣਾ ਇਸ਼ਟ ਜਾਣ ਕੇ, ਜਿਹੜਾ ਸਰਬਦਾ ਸਾਰੀਆਂ ਥਾਵਾਂ ਤੇ ਵਿਆਪਕ, ਜਿੱਥੇ ਵੀ ਕੋਈ ਸ਼ਬਦ ਜਪੇ ਆਪਣੀ ਰਸਨਾ ਤੋਂ, ਜਿੱਥੇ ਵੀ ਬੈਠਾ ਕੋਈ ਬਾਣੀ ਪੜ੍ਹੇ ਉੱਥੇ ਹੀ ਸ਼ਬਦ ਉਹਦੀ ਰੱਖਿਆ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਪਰਮਾਤਮਾ ਦਾ ਧਿਆਨ ਧਾਰਦੇ ਨੇ ਉਹਨਾਂ ਦਾ ਜੰਮਾਂ ਦਾ ਡਰ ਬਿਨਸ ਜਾਂਦਾ ਹੈ, ਜੰਮਾਂ ਦਾ ਭੈ ਬਿਨਸ ਜਾਂਦਾ ਹੈ।
ਪ੍ਰਭ ਕੋ ਸਿਮਰਨ ਹੈ ਸੁਖ ਸਾਰ,
ਪਰਮੇਸ਼ਰ ਦਾ ਜਿਹੜਾ ਸਿਮਰਨ ਹੈ ਉਹ ਸਾਰੇ ਸੁੱਖਾਂ ਵਿੱਚੋਂ ਸਾਰ ਹੈ, ਸਾਰੇ ਸੁੱਖਾਂ ਦਾ ਸਾਰ ਹੈ ਪ੍ਰਭ ਕਾ ਸਿਮਰਨ। ਮਹਾਰਾਜ ਜੀ ਨੇ ਪਹਿਲੀ ਅਸ਼ਟਪਦੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਭੂ ਸਿਮਰਨ ਪ੍ਰਥਾਏ ਉਚਾਰਨ ਕੀਤੀ ਆ ਵੀ ਪ੍ਰਭੂ ਸਿਮਰਨ ਦੀਆਂ ਕਿੱਡੀਆਂ ਕਿੱਡੀਆਂ ਬਰਕਤਾਂ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਬਿਨਸੈ ਦੂਜਾ ਕਿੰਨਾ ਮਹਾਰਾਜ ਜੀ ਦੇ ਪ੍ਰਭੂ ਸਿਮਰਨ ਵਿੱਚ ਕਿੱਡਾ ਕੁਝ ਕਿਹਾ, ਕਿੰਨੀਆਂ ਵੱਡੀਆਂ ਤਾਕਤਾਂ ਨੇ। ਹੁਣ ਮੂਰਤੀ ਦੀ ਪੂਜਾ ਕਰਕੇ ਤੁਹਾਨੂੰ ਸੁੱਖ ਨਹੀਂ ਮਿਲਣਾ, ਕਿਉਂਕਿ ਉਹ ਤਾਂ ਪੱਥਰ ਹੈ, ਪਾਹਨ ਹੈ। ਪ੍ਰਭੂ ਦਾ ਸਿਮਰਨ ਕਰੋਗੇ ਤੇ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰਭੂ ਦਾ ਸਿਮਰਨ ਸਾਰੇ ਸੁੱਖਾਂ ਦਾ ਸਾਰ ਹੈ, ਨਿਚੋੜ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂੰ ਗਤ ਪਾਈ। ਪ੍ਰਭੂ ਦਾ ਸਿਮਰਨ ਸਾਰਿਆਂ ਸੁੱਖਾਂ ਵਿੱਚੋਂ ਸਭ ਤੋਂ ਵੱਡਾ ਸੁੱਖ ਹੈ। ਪਰਮੇਸ਼ਰ ਦੇ ਸਿਮਰਨ ਵਰਗਾ ਖਾਲਸਾ ਜੀ ਕਿਤੇ ਸੁੱਖ ਨਹੀਂ ਹੈ। ਨਿੱਤ ਸੁੱਖ ਸਿਮਰਨੋ, ਜੇ ਤੁਸੀਂ ਸਿਮਰਨ ਦਾ ਸੁੱਖ ਚਾਹੁੰਦੇ ਨਾ ਰੋਜ਼ ਦਾ, ਤਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਕਹਿੰਦੇ ਫਿਰ ਨਿੱਤ ਸਿਮਰਨ ਕਰੋ, ਨਿੱਤ ਜਪਿਆ ਕਰੋ ਸਤਨਾਮ ਸ਼੍ਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪ ਜਪ ਕੇ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਕਿਆ ਮੂਰਤ ਮੈਂ ਲਖੋ ਅਸਾਰ,
ਮਹਾਰਾਜ ਜੀ ਕਹਿੰਦੇ ਮੂਰਤੀ ਵਿੱਚ ਕੀ ਵੇਖਦੇ ਹੋ, ਮੂਰਤੀ ਚ ਕੀ ਹੈ? ਜਿਹੜੀ ਮੂਰਤੀ ਨੂੰ ਪਤਾ ਹੀ ਨਹੀਂ ਕੁਝ, ਜਿਹੜੀ ਤੁਹਾਨੂੰ ਬੋਲ ਕੇ ਉਪਦੇਸ਼ ਨਾ ਦੇ ਸਕੇ, ਤੁਹਾਨੂੰ ਇਹ ਨਾ ਕਹਿ ਸਕੇ ਵੀ ਤੁਸੀਂ ਆਹ ਕੰਮ ਕਰੋ ਆ ਨਾ ਕਰੋ, ਮੂਰਤੀ ਕਹਿੰਦੀ ਹੈ ਕਿਤੇ? ਕਦੇ ਕਿਸੇ ਮੂਰਤੀ ਨੇ ਬੋਲ ਕੇ ਕਿਹਾ ਵੀ ਆਹ ਕੰਮ ਕਰੋ ਤੇ ਆਹ ਨਾ ਕਰੋ? ਸ਼ਬਦ ਹੀ ਕਹਿੰਦਾ ਨਾ, ਸ਼ਬਦ ਦੱਸਦਾ ਵੀ ਆਹ ਕੰਮ ਕਰੋ ਆ ਨਾ ਕਰੋ, ਮੂਰਤੀ ਤਾਂ ਨਹੀਂ ਕਹਿੰਦੀ। ਇਸ ਕਰਕੇ ਕਲਗੀਧਰ ਜੀ ਕਹਿੰਦੇ ਮੂਰਤੀ ਚ ਕੀ ਵੇਖਦੇ ਹੋ? ਮੂਰਤੀ ਤਾਂ ਅਸਾਰ ਹੈ, ਉਹ ਸਾਰ ਨਹੀਂ, ਸਾਰ ਤਾਂ ਸਿਮਰਨ ਹੈ ਪਰਮੇਸ਼ਰ ਦਾ। ਜਦੋਂ ਪ੍ਰਭੂ ਦਾ ਸਿਮਰਨ ਕਰਦੇ ਹੋ, ਸਿਮਰਨ ਕਰਦੇ ਆਪਣੇ ਆਪ ਸ਼ਬਦ ਵਿੱਚੋਂ ਸੋਝੀ ਉਪਜਦੀ ਹੈ ਵੀ ਆਹ ਕੰਮ ਕਰਨਾ ਇਹ ਨਹੀਂ ਕਰਨਾ। ਮੂਰਤੀ ਨਹੀਂ ਦੱਸਦੀ, ਸ਼ਬਦ ਦੱਸਦਾ ਸਾਨੂੰ, ਸੋਝੀ ਦੱਸਦਾ ਸਾਨੂੰ, ਅੰਧਿਆਰੇ ਵਿੱਚ ਦੀਪਕ ਵਾਂਗੂ ਪ੍ਰਕਾਸ਼ ਕਰਕੇ ਰੋਸ਼ਨੀ ਦਿੰਦਾ ਹੈ ਸ਼ਬਦ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਮੂਰਤੀ ਵਿੱਚੋਂ ਕੀ ਲੱਭਦੇ ਹੋ? ਇਹ ਤਾਂ ਆਸਾਰ ਹੈ।
ਸਵਈਆ ਧਿਆਨ ਤਰੈ ਜੇ ਕਾਰਨ ਸਾਧਕ,
ਮਹਾਰਾਜ ਜੀ ਕਹਿੰਦੇ ਸਾਧਕ ਜਿਸ ਵਾਸਤੇ ਆਪਣੇ ਹਿਰਦੇ ਵਿੱਚ ਧਿਆਨ ਧਾਰਦਾ ਹੈ,
ਸੋ ਜਗਿਆਸੈ ਮੋਖ ਪਛਾਨੋ,
ਮਹਾਰਾਜ ਜੀ ਕਹਿੰਦੇ ਉਹ ਜਗਿਆਸੂ ਹੈ ਜਿਹੜਾ ਪ੍ਰਮਾਤਮਾ ਦਾ ਧਿਆਨ ਧਾਰਨ ਕਰਦਾ ਹੈ। ਜਿਹੜਾ ਸਾਧਕ ਪਰਮੇਸ਼ਰ ਦਾ ਧਿਆਨ ਧਾਰਨ ਕਰਦਾ ਹੈ ਉਹ ਜਗਿਆਸੂ ਹੈ, ਔਰ ਉਹੀ ਜਗਿਆਸੂ ਮੁਕਤੀ ਦਾ ਅਧਿਕਾਰੀ ਹੈ, ਉਸੇ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ।
ਕੰਮ ਨਾ ਪੁੰਜ ਬਿਨਾਸ਼ ਕਰੇ ਹੀ ਹੈ,
ਸਾਧਨਾ ਕਰਦਿਆਂ ਜਗਿਆਸੂ ਨੂੰ ਕੀ ਚਾਹੀਦਾ ਹੈ ਕਿ ਪਰਮੇਸ਼ਰ ਦਾ ਧਿਆਨ ਕਰਕੇ ਆਪਣੇ ਹਿਰਦੇ ਚੋਂ ਕਾਮਨਾਵਾਂ ਦਾ ਨਾਸ਼ ਕਰੇ। ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਨਿਸ਼ਕਾਮ ਹੋ ਜਾਣਾ, ਕੋਈ ਕਾਮਨਾ ਨਾ ਹੋਣੀ ਹਿਰਦੇ ਵਿੱਚ, ਕੋਈ ਕਾਂਖਾ ਨਾ ਹੋਣੀ। ਮਹਾਰਾਜ ਜੀ ਕਹਿੰਦੇ ਕਾਮਨਾ ਤੋਂ ਰਹਿਤ ਹੋ ਕੇ, ਕਾਮਨਾ ਪੁੰਜ ਵਿਨਾਸ਼ ਕਰੇ ਹੀ ਹੈ, ਆਪਣੇ ਹਿਰਦੇ ਚੋਂ ਕਾਮਨਾਵਾਂ ਨੂੰ ਵਿਨਾਸ਼ ਕਰ ਦੇਵੇ, ਫਿਰ ਸਾਧਨਾ ਕਰੇ। ਸਿਮਰਨ ਵੀ ਕਰਦੇ ਹੋ ਤੇ ਫਿਰ ਨਾਮ ਬੀਜ ਬਚਨ ਨੇ ਨਾ ਗੁਰੂ ਨਾਨਕ ਪਾਤਸ਼ਾਹ ਦੇ ਸੋਰਠ ਰਾਗ ਵਿੱਚ ਪਾਤਸ਼ਾਹ ਕੀ ਕਹਿੰਦੇ ਨੇ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਨਾਮ ਦਾ ਬੀਜ ਬੀਜ ਕੇ ਉੱਤੇ ਸੰਤੋਖ ਦਾ ਸੁਹਾਗਾ ਫੇਰਦੇ। ਸੰਤੋਖ ਦਾ ਸੁਹਾਗਾ ਫੇਰਨ ਦਾ ਮਤਲਬ ਹੁੰਦਾ ਹੈ ਕੋਈ ਕਾਮਨਾ ਨਾ ਰੱਖਣੀ। ਜਿਵੇਂ ਬੀਜ ਬੀਜ ਕੇ ਸਿਆਣਾ ਜ਼ਿਮੀਦਾਰ ਉੱਤੇ ਸੁਹਾਗਾ ਫੇਰਦਾ ਵੀ ਬੀਜ ਦੇ ਉੱਤੇ ਮਿੱਟੀ ਆ ਜਾਏ ਤੇ ਉੱਗ ਜਾਂਦੀ ਹੈ, ਉਹ ਬੀਜ ਉੱਗ ਜਾਂਦਾ, ਨੰਗਾ ਰਹਿ ਜੇ ਬੀਜ ਫਿਰ ਉੱਗਦਾ ਨਹੀਂ ਨਾ, ਪੰਛੀ ਲੈ ਜਾਂਦੇ ਨੇ ਚੁੱਕ ਕੇ ਜਾਂ ਉੱਤੇ ਹੀ ਪਿਆ ਸੁੱਕ ਸੜ ਜਾਂਦਾ। ਨਾਮ ਜਪ ਕੇ ਉੱਤੇ ਸੰਤੋਖ ਦਾ ਸੁਹਾਗਾ ਫੇਰਨਾ, ਯਾਨੀ ਕਿ ਕੋਈ ਕਾਮਨਾ ਨਹੀਂ ਰੱਖਣੀ। ਕਾਮਨਾ ਤਦੇ ਹੀ ਸਾਥੀ ਤਿਆਗਾਂਗੇ ਜੇ ਸਾਡੇ ਹਿਰਦੇ ਚ ਸੰਤੋਖ ਹੋਵੇਗਾ, ਜੇ ਸੰਤੋਖ ਨਹੀਂ ਹੈ ਤੇ ਫਿਰ ਕਾਮਨਾ ਹੋਵੇਗੀ। ਇਸ ਕਰਕੇ ਜਿਤਨੀਆਂ ਕਾਮਨਾਵਾਂ ਨੇ ਉਹਨਾਂ ਦਾ ਵਿਨਾਸ਼ ਕਰਕੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੈ।
ਸੋ ਤੁਮ ਸਾਧਕ ਅਮਲ ਸਿਰਾਨੋ,
ਕਹਿੰਦੇ ਇਹੀ ਤੁਹਾਡੀ ਅਸਲੀ ਸਾਧਨਾ ਹੈ, ਇਸੇ ਨੂੰ ਸਾਧਨਾ ਕਹਿੰਦੇ ਨੇ। ਸਿਮਰਨ ਕਰਦਿਆਂ ਕਰਦਿਆਂ ਕਾਮਨਾਵਾਂ ਤਿਆਗ ਦੇਣੀਆਂ, ਇਹ ਸਭ ਤੋਂ ਵੱਡੀ ਸਾਧਨਾ ਹੈ। ਮਹਾਰਾਜ ਜੀ ਕਹਿੰਦੇ ਉਸੇ ਨੂੰ ਸਾਧਕ ਕਹਿੰਦੇ ਨੇ, ਔਰ ਇਹੀ ਕੀਤਾ ਹੋਇਆ ਜਿਹੜਾ ਅਮਲ ਹੈ ਇਹ ਅੱਗੇ ਤੱਕ ਨਾਲ ਨਿਭਦਾ ਹੈ।
ਮੂਰਤ ਸੂਰਤ ਬੰਦ ਧਰੀ ਜਿਨ,
ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਮੂਰਤੀ ਬੰਨ ਕੇ ਮਿੱਟੀ ਦੀ ਜਾਂ ਧਾਤ ਦੀ ਜਾਂ ਸੋਨੇ ਦੀ ਜਾਂ ਚਾਂਦੀ ਦੀ, ਜਾਂ ਹੋਰ ਕਿਸੇ ਚੀਜ਼ ਦੀ ਪੱਥਰ ਦੀ ਬੰਨ ਕੇ ਬਣਾ ਕੇ ਧਰ ਦਿੱਤੀ ਜੀ ਇਹ ਮੇਰਾ ਰੱਬ ਹੈ ਇਹ ਮੇਰਾ ਪਰਮੇਸ਼ਰ ਹੈ ਇਹਨੂੰ ਮੈਂ ਖਵਾਵਾਂ ਅਤੇ ਖਾਂਦਾ ਹੈ ਇਹਨੂੰ ਮੈਂ ਆ ਕੇ ਪੂਜਾਂ ਅਤੇ ਇਹ ਤਾਂ ਮੇਰੇ 'ਤੇ ਰੀਝਦਾ ਹੈ ਆਪਣਾ ਹੀ ਰੱਬ ਬਣਾ ਲਿਆ ਆਪਣੀ ਇੱਕ ਮੂਰਤੀ ਤਿਆਰ ਕਰਕੇ ਸਾਹਮਣੇ ਰੱਖ ਲਈ
ਬੋਲਣ ਕੀ ਪ੍ਰਤੀਤ ਬਖਾਨੋ
ਮੂਰਖਾਂ ਦੀ ਪ੍ਰਤੀਤ ਹੈ ਇਹ ਮੂਰਖਾਂ ਦੀ ਇੱਕ ਭਰੋਸਾ ਹੈ ਕਿ ਇਹ ਮੂਰਤੀ ਰੱਬ ਹੈ ਉਹ ਮੂਰਤੀ ਨੂੰ ਰੱਬ ਮੰਨਦੇ ਨੇ ਇਹ ਕਹਿੰਦੇ ਮੂਰਖਾਂ ਦੀ ਪ੍ਰਤੀਤ ਹੈ ਕਿ ਉਹ ਮੂਰਤੀ ਨੂੰ ਰੱਬ ਸਮਝਦੇ ਨੇ ਮੂਰਤੀ ਨੂੰ ਭਗਵਾਨ ਸਮਝਦੇ ਨੇ ਕਲਗੀਧਰ ਦੇ ਬਚਨ ਦਾਸ ਨੇ ਪਹਿਲਾਂ ਵੀ ਪੜ੍ਹੇ ਨੇ ਤਾਕੋ ਕਰ ਭਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਉਹਨੂੰ ਰੱਬ ਨੂੰ ਪੱਥਰ ਕਰਕੇ ਸਮਝੀ ਬੈਠੇ ਨੇ ਪਾਹਨ ਕਰਕੇ ਸਮਝੀ ਬੈਠੇ ਨੇ ਕਿ ਇਹੀ ਰੱਬ ਹੈ ਇਹੀ ਪਰਮੇਸ਼ਰ ਹੈ ਕਹਿੰਦੇ ਮੂਰਖਾਂ ਦੀ ਪ੍ਰਤੀਤ ਹੈ
ਮੇਰੋ ਸੋਈ ਜਨ ਸਿੱਖ ਸੁਸ਼ੀਲੈ
ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਤਾਂ ਉਹੀ ਹੈ ਸੁਸ਼ੀਲ ਸੁਭ ਸੁਭਾਅ ਦਾ ਧਾਰਨੀ ਮੇਰਾ ਸਿੱਖ ਸੋਈ ਹੈ ਉਹੀ ਹੈ
ਧਿਆਨ ਅਕਾਲ ਕੇ ਵਿੱਚ ਸਮਾਨੋ
ਸਤਨਾਮ ਸੇ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਉਹੀ ਹੈ ਜਿਹੜਾ ਅਕਾਲ ਦਾ ਧਿਆਨ ਧਾਰਦਾ ਹੈ ਅਕਾਲ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ ਉਹਦਾ ਧਿਆਨ ਧਾਰਨ ਕਰਦਾ ਉਹ ਮੇਰਾ ਸਿੱਖ ਹੈ ਪੂਜਾ ਅਕਾਲ ਕੀ ਅਸੀਂ ਮੂਰਤੀ ਦੇ ਪੁਜਾਰੀ ਨਹੀਂ ਹਾਂ ਅਸੀਂ ਅਕਾਲ ਦੇ ਪੁਜਾਰੀ ਹਾਂ ਅਕਾਲ ਪੂਜਾ ਅਕਾਲ ਕੀ ਦੀਦਾਰ ਖਾਲਸੇ ਕਾ ਔਰ ਪਰਚਾ ਸ਼ਬਦ ਕਾ ਪੂਜਾ ਅਕਾਲ ਦੀ ਕਰਨੀ ਹੈ ਅਕਾਲ ਪੁਰਖ ਦੀ ਪੂਜਾ ਖਾਲਸੇ ਨੇ ਕਰਨੀ ਹੈ ਖਾਲਸਾ ਕਿਸੇ ਪੱਥਰ ਦਾ ਕਿਸੇ ਮੂਰਤੀ ਦਾ ਕਿਸੇ ਮੜੀ ਦਾ ਕਿਸੇ ਗੋਰ ਦਾ ਕਿਸੇ ਕਬਰ ਦਾ ਪੁਜਾਰੀ ਨਹੀਂ ਹੈ ਮਹਾਰਾਜ ਜੀ ਦੇ ਬਚਨ ਨੇ ਖਾਲਸਾ ਜਾਗਦੀ ਜੋਤ ਦਾ ਪੁਜਾਰੀ ਹੈ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ ਭੁੱਲ ਕੇ ਵੀ ਇਹਨਾਂ ਦਾ ਮਨਨ ਨਾ ਕਰੇ ਉਹ ਸਿੱਖ ਹੀ ਨਹੀਂ ਜਿਹੜਾ ਕਬਰਾਂ ਤੇ ਜਾ ਕੇ ਮੱਥਾ ਟੇਕਦਾ ਫਿਰੇ ਜਿਹੜਾ ਮੜੀਆਂ ਤੇ ਜਾ ਕੇ ਨਮਸਕਾਰਾਂ ਕਰਦਾ ਫਿਰੇ ਜਿਹੜਾ ਮੰਦਰਾਂ ਵਿੱਚ ਜਾ ਕੇ ਮੂਰਤੀਆਂ ਦੇ ਅੱਗੇ ਟੱਲ ਖੜਕਾਉਂਦਾ ਫਿਰੇ ਤੇ ਮੂਰਤੀਆਂ ਨੂੰ ਨਮਸਕਾਰਾਂ ਕਰੀ ਜਾਏ ਔਰ ਸ਼ਰਾਬ ਦੀਆਂ ਬੋਤਲਾਂ ਚੜਾ ਚੜਾ ਕੇ ਮੂਰਤੀਆਂ ਨੂੰ ਆਖੇ ਜੀ ਸਾਡਾ ਦੇਵੀ ਨੂੰ ਭੋਗ ਲੱਗ ਰਿਹਾ ਉਹ ਕਾਹਦਾ ਸਿੱਖ ਹੈ ਸਿੱਖ ਤਾਂ ਉਹ ਹੈ ਜਿਹੜਾ ਕੇਵਲ ਅਕਾਲ ਦਾ ਪੁਜਾਰੀ ਹੈ ਹੋਰ ਕਿਸੇ ਦੂਜੇ ਦੀ ਗੱਲ ਹੀ ਨਹੀਂ ਆਪਣੇ ਹਿਰਦੇ ਚ ਰੱਖਦਾ ਮਹਾਰਾਜ ਜੀ ਕਹਿੰਦੇ ਮੇਰਾ ਸੁਸ਼ੀਲ ਸਿੱਖ ਉਹ ਹੈ ਜਿਹੜਾ ਆਪਣੇ ਹਿਰਦੇ ਵਿੱਚ ਅਕਾਲ ਦਾ ਧਿਆਨ ਧਾਰਨ ਕਰਦਾ ਔਰ ਉਹਦੇ ਵਿੱਚ ਸਮਾਇਆ ਹੋਇਆ
ਦੋਹੇਰਾ ਅਦਕ ਧਿਆਨ ਹਰ ਨਾਮ ਨਿਤ ਬਾਣੀ ਬਿਨੈ ਸੁਸ਼ੀਲ
ਆਪਣੇ ਹਿਰਦੇ ਵਿੱਚ ਧਿਆਨ ਧਾਰਨ ਕਰੇ ਅਕਾਲ ਪੁਰਖ ਦਾ ਔਰ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹਨੂੰ ਨਿਤ ਜਪੇ ਉਹਦਾ ਨਿਤ ਜਾਪ ਕਰੇ ਬਾਣੀ ਬਿਨੈ ਸੁਸ਼ੀਲ ਔਰ ਬਾਣੀ ਜਿਹੜੀ ਬੋਲੇ ਆਪਣੀ ਰਸਨਾ ਤੋਂ ਮਿੱਠੀ ਬੋਲੇ ਨਿਮਰਤਾ ਵਾਲੇ ਬੋਲ ਬੋਲੇ ਖਾਉ ਖਾਉ ਕਰਕੇ ਨਾ ਕਈ ਪੈਂਦਾ ਫਿਰ ਇੱਕ ਦੂਜੇ ਨੂੰ ਦੂਸਰਿਆਂ ਨੂੰ ਕਿਤੇ ਕਠੋਰ ਬੋਲ ਬੋਲ ਕੇ ਨਾ ਤੋੜਦਾ ਫਿਰੇ ਸੁਸ਼ੀਲ ਬਾਣੀ ਮਿੱਠਾ ਬੋਲਣਾ ਗੁਰਸਿੱਖ ਦਾ ਨਿਯਮ ਹੈ ਔਰ ਆਪਣੀ ਰਸਨਾ ਤੋਂ ਮਿੱਠੇ ਤੇ ਨਿਮਰਤਾ ਤੇ ਹਲੀਮੀ ਭਰੇ ਬੋਲ ਬੋਲੇ
ਸ਼ਸਤਰ ਸੂਰਾ ਦਇਆਵਾਨ ਤਾਂ ਸਮ ਔਰ ਨਸ਼ੀਲ
ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਸ਼ਸਤਰਾਂ ਦਾ ਸੂਰਮਾ ਹੈ ਔਰ ਸ਼ੀਲ ਸੁਭਾਅ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਉਹਦੇ ਵਰਗਾ ਕੇਵਲ ਉਹੀ ਹੈ
ਏਕ ਸਮਾ ਲੈ ਨਾਮ ਕੋ ਏਕ ਕਰੰਤਾ ਧਿਆਨ
ਮਹਾਰਾਜ ਜੀ ਕਹਿੰਦੇ ਕੋ ਨੇ ਜਿਹੜੇ ਜਪਦੇ ਨੇ ਨਾਮ ਵਾਹਿਗੁਰੂ 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 ਇੱਕੋ ਨੇ ਜਿਹੜੇ ਧਿਆਨ ਧਾਰਦੇ ਨੇ ਤਿੰਨ ਕੈਟਾਗਰੀਆਂ ਦੱਸ ਰਹੇ ਨੇ ਕਹਿੰਦੇ ਇੱਕ ਤਾਂ ਉਹ ਨੇ ਜਿਹੜੇ ਨਾਮ ਜਪਦੇ ਨੇ ਦੂਜੇ ਉਹ ਨੇ ਜਿਹੜੇ ਨਾਲ ਧਿਆਨ ਵੀ ਧਾਰਨ ਕਰਦੇ ਹਨ
ਏਕ ਕਰੰਤਾ ਸਿਲਾ ਪੂਜ ਤੀਨੋ ਭਗਤ ਪਛਾਣ
ਇੱਕ ਤੀਜੇ ਉਹ ਨੇ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਸਿਲਾ ਸਿਲਾ ਕਹਿੰਦੇ ਨੇ ਪੱਥਰ ਨੂੰ ਸਿਲਾ ਦੀ ਪੂਜਾ ਕਰਦੇ ਨੇ ਪੱਥਰ ਦੀ ਪੂਜਾ ਕਰਦੇ ਨੇ ਕਹਿੰਦੇ ਤਿੰਨਾਂ ਨੂੰ ਭਗਤ ਨੇ ਨਾਮ ਜਪਣ ਵਾਲੇ ਨੂੰ ਵੀ ਭਗਤ ਕਹਿੰਦੇ ਨੇ ਜਿਹੜਾ ਧਿਆਨ ਧਾਰਦਾ ਉਹਨੂੰ ਵੀ ਭਗਤ ਕਹਿੰਦੇ ਨੇ, ਜਿਹੜਾ ਪੱਥਰ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰੇ ਲੋਕ ਉਹਨੂੰ ਵੀ ਕਹਿੰਦੇ ਜੇ ਵੀ ਬੜਾ ਭਗਤ ਹਰ ਵੇਲੇ ਪਾਠ ਪੂਜਾ ਚ ਲੱਗਾ ਰਹਿੰਦਾ, ਮੂਰਤੀ ਪੂਜਾ ਚ ਲੱਗਾ ਰਹਿੰਦਾ, ਭਗਤ ਤਿੰਨਾਂ ਨੂੰ ਹੀ ਕਹਿੰਦੇ ਨੇ ਨਾ। ਕਹਿੰਦੇ ਤਿੰਨਾਂ ਨੂੰ ਭਗਤ ਹਨ, ਕਹਿੰਦੇ ਪਰ ਫਰਕ ਕੀ ਹੈ ਉਹ ਸੁਣੋ।
ਨਾਮ ਜਪ ਤਾਰ ਭਗਤ ਧਿਆਨ ਤਰੈ ਸੁਖ ਗਿਆਨ।
ਜਿਹੜਾ ਨਾਮ ਜਪਦਾ ਉਹਨੂੰ ਹਰੀ ਦਾ ਭਗਤ ਕਹਿੰਦੇ, ਅਸਲ ਵਿੱਚ ਉਹ ਹਰੀ ਭਗਤ ਹੈ ਜਿਹੜਾ ਨਾਮ ਜਪਦਾ। ਨਾਮ ਜਪਣ ਵਾਲਾ ਪਹਿਲਾ ਜਿਹੜਾ ਉਹ ਹਰੀ ਭਗਤ ਹੈ, ਦੂਜਾ ਜਿਹੜਾ ਧਿਆਨ ਧਾਰਦਾ ਉਹਦਾ ਉਹਨੂੰ ਗਿਆਨ ਦਾ ਸੁੱਖ ਮਿਲਦਾ। ਨਾਮ ਜਪਣ ਵਾਲਾ ਹਰੀ ਭਗਤ ਹੈ ਉਹਨੂੰ ਵੀ ਸੁੱਖ ਮਿਲਦਾ, ਜਿਹੜਾ ਉਹਦਾ ਧਿਆਨ ਧਾਰਦਾ ਪਰਮੇਸ਼ਰ ਦਾ ਉਹਨੂੰ ਗਿਆਨ ਦਾ ਸੁੱਖ ਪ੍ਰਾਪਤ ਹੁੰਦਾ ਹੈ।
ਸਿਲਾ ਪੂਜਤੇ ਤਾਮਸੀ ਤੀਨੋ ਭਗਤ ਸੁਜਾਨ।
ਜਿਹੜੇ ਤੀਜੇ ਨੇ ਉਹ ਪੱਥਰ ਦੇ ਪੁਜਾਰੀ ਨੇ, ਉਹ ਤਾਮਸੀ ਭਗਤ ਨੇ, ਕਹੇ ਉਹ ਵੀ ਭਗਤ ਹੀ ਜਾਂਦੇ ਨੇ, ਪਰ ਉਹ ਤਮੋ ਗੁਣੀ ਭਗਤ ਨੇ। ਤਮੋ ਗੁਣ ਜਿਹੜਾ ਸਭ ਤੋਂ ਨੀਵਾਂ ਗੁਣ ਹੈ ਨਾ ਤਿੰਨਾਂ ਗੁਣਾਂ ਚੋਂ, ਉਹ ਤਮੋ ਗੁਣ ਹੈ। ਕਹਿੰਦੇ ਉਹ ਤਾਮਸੀ ਭਗਤ ਨੇ ਜਿਹਨਾਂ ਨੂੰ ਸੁੱਖ ਨਹੀਂ ਮਿਲਦਾ, ਆਤਮਕ ਸੰਤੁਸ਼ਟੀ ਨਹੀਂ ਮਿਲਦੀ, ਜਿਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਨਹੀਂ ਹੁੰਦੀ, ਜਿਹਨਾਂ ਨੂੰ ਅਪਵਰਗ ਦੀ ਪ੍ਰਾਪਤੀ ਨਹੀਂ ਹੁੰਦੀ।
ਹਮਰੋ ਮਤ ਹੈ ਭਜਨ ਕੋ ਧਿਆਨ ਜੁਗਤ ਰਹਿ ਰਾਤ।
ਮਹਾਰਾਜ ਜੀ ਕਹਿੰਦੇ ਸਾਡਾ ਮਤ ਤਾਂ ਇਹ ਹੈ ਕਿ ਭਾਈ ਪਰਮੇਸ਼ਰ ਦਾ ਭਜਨ ਕਰੋ, ਔਰ ਜਿਹੜੀ ਰਹਿ ਰਾਸ ਹੈ ਅਸਲੀ ਰਹਿ ਰਾਸ, ਰਹਿ ਰਾਸ ਦਾ ਮਤਲਬ ਹੁੰਦਾ ਸਿੱਧਾ ਰਸਤਾ, ਸਰਲ ਰਸਤਾ, ਸੌਖਾ ਰਸਤਾ। ਮਹਾਰਾਜ ਜੀ ਕਹਿੰਦੇ ਰਹੁ ਰੀਤ ਜਿਹੜੀ ਪੂਰੀ ਮਰਿਆਦਾ ਮੁਤਾਬਕ ਜਿਹੜੀ ਸਾਡੇ ਵੱਡਿਆਂ ਵਡੇਰਿਆਂ ਨੇ ਪਾਈ। ਮਹਾਰਾਜ ਜੀ ਕਹਿੰਦੇ ਉਹ ਇਹ ਹੈ ਕਿ ਹਰੀ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਕਰਨਾ, ਇਹੀ ਜੁਗਤ ਸਾਡੀ ਰਹਿਰਾਸ ਹੈ।
ਕਰਨੀ ਗੁਰ ਨਾਨਕ ਕਰੇ ਵਰਤੀ ਗੁਰ ਕੁਲ ਪਾਤ।
ਜਿਹੜੀ ਕਰਨੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ, ਗੁਰੂ ਨਾਨਕ ਸਾਹਿਬ ਦੀ ਕੀਤੀ ਹੋਈ ਉਹ ਕਰਨੀ ਅੱਗੇ ਉਹਨਾਂ ਦੀ ਸਾਰੀ ਕੁੱਲ ਵਿੱਚ ਵਰਤੀ, ਯਾਨੀ ਕਿ 10 ਜਾਮਿਆਂ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ ਉਹੀ ਕਰਨੀ ਵਰਤ ਰਹੀ ਹੈ।
ਕਲਯੁਗ ਧਰਮ ਯਾਰ ਨਾਮ ਅਤ ਜਾਏ ਭਜੇ ਭਵ ਪਾਰ।
ਕਲਯੁਗ ਦਾ ਧਰਮ ਭਾਈ ਇਹੀ ਹੈ ਕਿ ਨਾਮ ਜਪੋ, ਕਲਯੁਗ ਦਾ ਧਰਮ ਇਹੀ ਹੈ। ਕਲਯੁਗ ਵਿੱਚ ਕੇਵਲ ਨਾਮ ਫਲੀ ਭੂਤ ਹੁੰਦਾ, ਨਾਮ ਜਪੋ। ਨਾਮ ਜਪ ਕੇ ਹੀ ਇਹ ਜੀਵ ਇਸ ਭਾਵ ਸਾਗਰ ਤੋਂ ਪਾਰ ਉਤਰਦਾ ਹੈ।
ਸੋ ਕਰਨੀ ਪਰਨੀ ਰਹਿਤ ਸਿੱਖਣ ਕਰੀ ਸਮਾਰ।
ਉਹੀ ਕਰਨੀ ਉਹੀ ਭਰਨੀ ਰਹਿਤ ਜਿਹੜੀ ਹੈ ਵੱਡੇ ਸਤਿਗੁਰਾਂ ਦੀ ਚਲਾਈ ਹੋਈ, ਉਹ ਗੁਰਸਿੱਖਾਂ ਨੇ ਧਾਰਨ ਕੀਤੀ ਹੈ, ਉਹ ਗੁਰਸਿੱਖਾਂ ਨੇ ਸੰਭਾਲੀ ਹੈ।
ਸਕਲ ਮੁਲਕ ਕੋ ਮੇਲੀਏ ਦਲ ਕੈ ਤੁਰਕਨ ਪੀਰ।
ਕਹਿੰਦੇ ਭਾਈ ਸਾਰੇ ਮੁਲਕ ਨੂੰ ਆਪਣੇ ਨਾਲ ਮੇਲ ਕੇ ਰੱਖਣਾ ਖਾਲਸੇ ਨੇ, ਔਰ ਜਿਹੜੇ ਮਲੇਛ ਨੇ ਜ਼ੁਲਮ ਕਰਨ ਵਾਲੇ ਉਹਨਾਂ ਨੂੰ ਦਲ ਮਲ ਸੁੱਟਣਾ ਹੈ।
ਹਮਰੋ ਆਮਨ ਭੂਮ ਪਰ ਸਮਝੋ ਸਿੱਖ ਤਤਬੀਰ।
ਸਿੱਖੋ ਸਾਡਾ ਇਸ ਮਾਤ ਲੋਕ ਦੀ ਧਰਤੀ ਤੇ ਆਉਣ ਦੀ ਤਦਬੀਰ ਹੀ ਇਹੀ ਹੈ ਕਿ ਅਸੀਂ ਮਲੇਛਾਂ ਦਾ ਨਾਸ ਕਰਨਾ ਔਰ ਭਜਨ ਦਾ ਪ੍ਰਕਾਸ਼ ਕਰਨਾ ਹੈ। ਮਲੇਛਾਂ ਦਾ ਨਾਸ਼ ਕਰਕੇ ਭਜਨ ਦਾ ਪ੍ਰਕਾਸ਼ ਕਰਨਾ ਹੈ।
ਮਾਣਾ ਕੇਸ ਮੁੰਡਾ ਤੁਰਕ ਕਾਚ ਹਮਾਰਾ ਬਿਰਦ।
ਮਹਾਰਾਜ ਜੀ ਕਹਿੰਦੇ ਸਾਡਾ ਬਾਣਾ ਤੇ ਸਾਡੇ ਖਾਲਸੇ ਦਾ ਬਾਣਾ ਕੇਸਾ ਧਾਰੀ ਹੈ। ਮੁੰਡਾ ਤੁਰਕ, ਤੁਰਕਾਂ ਦਾ ਨਾਸ਼ ਕਰਨਾ ਮਲੇਛਾਂ ਦਾ, ਕਾਚ ਹਮਾਰਾ ਬਿਰਦ ਔਰ ਤੇੜ ਕਛਹਿਰਾ ਧਾਰਨ ਕਰਨਾ ਇਹ ਸਾਡਾ ਬਿਰਦ ਹੈ।
ਤੰਬਾ ਫਾਰਾ ਬਾਂਗ ਹਨ ਤੁਰਕ ਨੇ ਛੋੜੇ ਗਿਰਦ।
ਤੰਬਾ ਫਾਰਾ ਜਿਹੜੇ ਆ ਤੁਰਕ ਨੀ ਪਾਉਂਦੇ, ਪਜਾਮੀਆਂ ਜੀਆਂ ਹੋਰ ਹੀ ਹਿਸਾਬ ਦੀਆਂ ਜਿਵੇਂ ਸਲਵਾਰਾਂ ਜੀਆਂ ਹੁੰਦੀਆਂ। ਮਹਾਰਾਜ ਜੀ ਕਹਿੰਦੇ ਇਹ ਤੰਬਾ ਫਾਰਾ ਯਾਨੀ ਕਿ ਤੁਰਕਾਂ ਦਾ ਨਾਸ਼ ਕਰਨਾ, ਇਹਨਾਂ ਦੀਆਂ ਬਾਂਗਾਂ ਹਣਨੀਆਂ ਨੇ। ਤੁਰਕ ਨਾ ਛੋਰਾ ਗਿਰਦ, ਆਪਣੇ ਆਲੇ ਦੁਆਲੇ ਤੁਰਕਾਂ ਨੂੰ ਨੀ ਛੱਡਣਾ।
ਸੂਰ ਖਾਏ ਤੋ ਖਾਲਸਾ ਸੂਰ ਮਰਦਨੀ ਸਿੱਖ।
ਜਿਹੜਾ ਖਾਲਸਾ ਹੈ ਉਹ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਵੀ ਭੱਖ ਜਾਂਦਾ ਹੈ। ਸੂਰ ਖਾਏ ਸੋ ਖਾਲਸਾ, ਵੱਡੇ ਵੱਡੇ ਸੂਰਮਿਆਂ ਨੂੰ ਵੀ ਖਾ ਜਾਣ ਵਾਲਾ, ਵੱਡਿਆਂ ਵੱਡਿਆਂ ਸੂਰਮਿਆਂ ਤੇ ਵੀ ਆਪਣਾ ਪੂਰਾ ਜ਼ੋਰ ਚਲਾਉਣ ਵਾਲਾ ਖਾਲਸਾ, ਵੱਡੇ ਵੱਡੇ ਸੂਰਮਿਆਂ ਨੂੰ ਮਰਦ ਦੇਣ ਵਾਲਾ, ਦਲ ਦੇਣ ਵਾਲਾ ਹੈ ਸਿੱਖ।
ਗੁਰ ਕਾ ਸਿੱਖ ਸੁਮਾਨੀਏ ਸਦਾ ਸੰਭਾਲੇ ਭਿੱਖ।
ਉਹੀ ਗੁਰੂ ਕਾ ਸਿੱਖ ਮੰਨਿਆ ਜਾਂਦਾ ਜਿਹੜਾ ਸਦਾ ਵਾਸਤੇ ਇਹੋ ਜਿਹਾ ਭੇਖ ਸੰਭਾਲ ਕੇ ਰੱਖੇ ਜਿਹੜਾ ਗੁਰੂ ਨੇ ਦਿੱਤਾ। ਕੇਸਾ ਧਾਰੀ, ਤੇੜ ਕਛਹਿਰਾ, ਸੀਸ ਤੇ ਜਟਾ ਜੂੜ, ਚਿਹਰੇ ਤੇ ਦਾੜਾ, ਗਾਤਰੇ ਸ਼੍ਰੀ ਸਾਹਿਬ। ਕਹਿੰਦੇ ਇਸ ਪ੍ਰਕਾਰ ਦਾ ਜਿਹੜਾ ਭੇਖ ਹੈ ਜੋ ਗੁਰੂ ਸਾਹਿਬ ਨੇ ਦਿੱਤਾ ਇਹਨੂੰ ਸਿੱਖ ਧਾਰਨ ਕਰਕੇ ਰੱਖੇ।
ਕਾਲ ਬੁਰਾ ਅਰ ਬੁਰਾ ਸੀਤ, ਬੁਰੀ ਰਾਂਡ ਕੀ ਪ੍ਰੀਤ।
ਮਹਾਰਾਜ ਜੀ ਕਹਿੰਦੇ ਬੁਰਾ ਕੀ ਹੈ ਸੁਣੋ, ਕੀ ਬੁਰਾ ਹੈ? ਕਹਿੰਦੇ ਕਾਲ ਬੁਰਾ ਹੈ, ਅਰ ਬੁਰਾ ਸੀਤ, ਠੰਡ ਵੀ ਬੁਰੀ ਕਹਿੰਦੇ ਨੇ। ਸਰਦੀ ਬਹੁਤੀ ਕਾਲ ਠੰਡ ਪੈਂਦਾ ਹੋਵੇ ਕਹਿੰਦੇ ਉਹਨੂੰ ਵੀ ਕਹਿੰਦੇ ਨੇ ਬੁਰੀ ਹੈ। ਬੁਰੀ ਰਾਂਡ ਕੀ ਪ੍ਰੀਤ, ਵੇਸ਼ਵਾ ਦੀ ਜੇ ਵਿਭਚਾਰਣੀ ਔਰਤ ਦੀ ਜਿਹੜੀ ਪ੍ਰੀਤ ਹੈ ਉਹ ਵੀ ਬੁਰੀ ਹੈ, ਇਹ ਵੀ ਬੁਰੀ ਮੰਨੀ ਗਈ ਹੈ। ਹਾਂਜੀ,
ਬੁਰੀ ਬਡਾਈ ਆਪਣੀ, ਬੁਰੀ ਅਮਾਨੀ ਰੀਤ।
ਔਰ ਆਪਣੀ ਵਡਿਆਈ ਇਹ ਵੀ ਬੁਰੀ ਹੈ, ਵੀ ਲੋਕਾਂ ਕੋਲੋਂ ਆਪਣੀ ਵਡਿਆਈ ਸੁਣਨੀ, ਮੇਰੀ ਵਾਹ ਵਾਹ ਹੋਵੇ, ਮੇਰੀ ਜੈ ਜੈਕਾਰ ਹੋਵੇ, ਮੇਰੀ ਵਡਿਆਈ ਹੋਵੇ। ਅੱਜ ਸਭ ਤੋਂ ਜ਼ਿਆਦਾ ਹੋੜ ਮਨੁੱਖਾਂ ਦੇ ਅੰਦਰ ਆਪਣੀ ਵਡਿਆਈ ਦੀ ਹੈ, ਆਪਣੀ ਪ੍ਰਭਤਾ ਦੀ ਖਾਤਰ ਦੂਜਿਆਂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੇ ਨੇ। ਮੇਰੀ ਵਡਿਆਈ ਹੋਵੇ ਉਹਦੇ ਵਾਸਤੇ ਭਾਵੇਂ ਕਿਸੇ ਦੂਜੇ ਨੂੰ ਦਲ ਕੇ ਪੈਰਾਂ ਥੱਲੇ ਸੁੱਟਣਾ ਪਵੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆਪਣੀ ਵਡਿਆਈ ਵੀ ਬੁਰੀ ਹੈ। ਬੁਰੀ ਅਮਾਨੀ ਰੀਤ, ਕਿਸੇ ਦੀ ਬਗਾਨੀ ਅਮਾਨਤ ਹੋਵੇ ਉਹ ਵੀ ਬੁਰੀ ਹੈ। ਕਿੰਨਾ ਕੁ ਚਿਰ ਸਾਂਭੋਗੇ ਉਹਨੂੰ? ਸਾਂਭਦੇ ਬੰਦੇ ਦਾ ਦਿਮਾਗ ਉੱਧਰ ਲੱਗਾ ਰਹਿੰਦਾ ਵੀ ਇਹਨੂੰ ਕਿਤੇ ਕਿਸੇ ਦੀ ਗੱਡੀ ਮੰਗ ਲਓ ਨਾ ਉਧਾਰੀ। ਸੜਕ 'ਤੇ ਲਿਜਾਂਦੇ ਹੀ ਮਨ 'ਚ ਪਰੇਸ਼ਾਨੀ ਰਹਿੰਦੀ, ਕਿਤੇ ਲੱਗ ਨਾ ਜਾਏ, ਕਿਤੇ ਹੋ ਨਾ ਜਾਏ, ਕਿਤੇ ਆਹ ਨਾ ਹੋ ਜਾਏ, ਇੱਦਾਂ ਦਾ ਡਰ ਬਣਿਆ ਰਹਿੰਦਾ ਨਾ। ਕੋਈ ਵੀ ਬਗਾਨੀ ਚੀਜ਼ ਤੁਸੀਂ ਰੱਖੋਗੇ ਆਪਣੇ ਕੋਲ ਉਹਦਾ ਡਰ ਬਣਿਆ ਰਹਿੰਦਾ, ਫਿਰ ਉਹ ਡਰ ਹੀ ਬਣਿਆ ਰਹੇ ਹਰ ਵੇਲੇ, ਭਜਨ ਕਿਹੜੇ ਵੇਲੇ ਕਰੋਗੇ, ਸਿਮਰਨ ਕਿਹੜੇ ਵੇਲੇ ਕਰੋਗੇ? ਇਸ ਕਰਕੇ ਅਮਾਨੀ ਜਿਹੜੀ ਬਗਾਨੀ ਬਗਾਨੀ ਚੀਜ਼ ਹੈ ਉਹ ਵੀ ਸਿਆਣਿਆਂ ਨੇ ਬੁਰੀ ਕਹੀ ਹੈ।
ਬੁਰਾ ਕਰਜਿਆ ਤੇ ਬੁਰੀ ਪ੍ਰੀਤ,
ਕਰਜ਼ਾ ਵੀ ਬੁਰਾ ਹੈ। ਕਰਜ਼ਾ ਲਓਗੇ ਕਿਸੇ ਤੋਂ ਵੀ ਬੁਰਾ, ਟੈਨਸ਼ਨ ਪਾ ਕੇ ਰੱਖਦਾ, ਚਿੰਤਾ ਪਾ ਕੇ ਰੱਖਦਾ। ਕਰਜ਼ਾ ਲੈ ਕੇ ਰੱਖੋਗੇ ਉਹ ਵੀ ਬੁਰਾ, ਉਹ ਤਾਂ ਵਧੀ ਜਾਣਾ ਨਾ, ਉਹਨੇ ਤਾਂ ਵਧਾਈ ਜਾਣਾ। ਸ਼ਾਹੂਕਾਰ ਨੇ ਕਹਿਣਾ ਵੀ ਵਿਆਜ ਇੰਨਾ ਲੱਗ ਗਿਆ, ਹੁਣ ਇੰਨਾ ਲੱਗ ਗਿਆ, ਹੁਣ ਇੰਨਾ ਲੱਗ ਗਿਆ। ਜਦੋਂ ਤੱਕ ਉਹ ਕਰਜ਼ਾ ਦੇਣਾ ਨਹੀਂ ਉਦੋਂ ਤੱਕ ਉਹਦੀ ਚਿੰਤਾ ਬਣੀ ਰਹਿੰਦੀ ਹੈ। ਪਹਿਲਾਂ ਮਹਾਰਾਜ ਜੀ ਦੱਸ ਆਏ ਨੇ ਵੀ ਠੰਡ ਵੀ ਸਰਦੀ ਵੀ ਬੁਰੀ ਹੈ, ਉਹ ਕਿਉਂ ਬੁਰੀ ਹੈ? ਗਰੀਬ ਵਾਸਤੇ ਬੁਰੀ ਹੈ, ਜਿਹੜੇ ਵਿਚਾਰਿਆਂ ਨੂੰ ਤਨ ਕੱਜਣ ਵਾਸਤੇ ਕੱਪੜਾ ਨਹੀਂ, ਸਿਰ ਢੱਕਣ ਵਾਸਤੇ ਛੱਤ ਨਹੀਂ, ਉਹਨਾਂ ਵਾਸਤੇ ਤਾਂ ਬੁਰੀ ਹੈ ਨਾ ਠੰਡ। ਜਿਹੜੇ ਵਿਚਾਰੇ ਸੜਕਾਂ 'ਤੇ ਸੁੱਤੇ ਪਏ ਨੇ ਉਹਨਾਂ ਵਾਸਤੇ ਕੋਈ ਸਰਦੀ ਸਰਦੀ ਥੋੜ੍ਹੀ, ਉਹਨਾਂ ਵਾਸਤੇ ਤਾਂ ਬੁਰੀ ਹੈ ਨਾ। ਗਰਮੀ ਅਮੀਰ ਗਰੀਬ ਵਾਸਤੇ ਸਾਰਿਆਂ ਵਾਸਤੇ ਸਹੀ ਹੁੰਦੀ ਹੈ, ਸਰਦੀ ਇਸ ਕਰਕੇ ਸਿਆਣਿਆਂ ਨੇ ਬੁਰੀ ਕਹੀ ਹੈ। ਇਸ ਕਰਕੇ ਇੱਥੇ ਵੀ ਅੱਗੇ ਵੀ ਕਹਿ ਰਹੇ ਨੇ ਕਰਜ਼ਾ ਵੀ ਬੁਰਾ ਹੈ ਔਰ ਬਹੁਤੀ ਜ਼ਿਆਦਾ ਕਿਸੇ ਨਾਲ ਪ੍ਰੀਤ ਕਰਨੀ ਇਹ ਵੀ ਬੁਰੀ ਹੈ। ਅੱਤ ਕੀ ਬੁਰੀ ਹੈ ਪ੍ਰੀਤ, ਬਹੁਤੀ ਪ੍ਰੀਤ। ਪਿਆਰ ਵੀ ਕਿਸੇ ਨਾਲ ਕਰੋ ਤਾਂ ਸਹਿੰਦਾ ਸਹਿੰਦਾ ਕਰੋ, ਵੀ ਇਹ ਨਾ ਵੀ ਉਹਦੇ ਪਿੱਛੇ ਮਾਰੀ ਜਾਓ, ਹਾਏ ਕਿਤੇ ਉਹਨੂੰ ਕੁਝ ਹੋ ਹੀ ਨਾ ਜਾਏ, ਉਹਨੂੰ ਕਿਤੇ ਫਲਾਣੀ ਥਾਂ ਤੇ ਗਿਆ ਕੁਝ ਵਰਤੀ ਨਾ ਜਾਏ। ਜਿਹਦੇ ਨਾਲ ਸਾਡੀ ਬਹੁਤੀ ਪ੍ਰੀਤ ਹੁੰਦੀ ਹੈ ਨਾ, ਉਹਦੀ ਚਿੰਤਾ ਸਾਡੇ ਮਨ 'ਚ ਹਰ ਵੇਲੇ ਬਣੀ ਰਹਿੰਦੀ ਹੈ। ਇਸ ਕਰਕੇ ਬਹੁਤੀ ਕਿਸੇ ਨਾਲ ਪ੍ਰੀਤ ਕਰਨਾ ਵੀ ਇਹ ਵੀ ਬੁਰੀ ਸਿਆਣਿਆਂ ਨੇ ਕਹੀ ਹੈ।
ਸਭ ਤੋਂ ਭੇਦ ਨਾ ਦੇ,
ਸਾਰਿਆਂ ਨੂੰ ਆਪਣਾ ਭੇਦ ਨਾ ਦੇਵੇ, ਹਰ ਇੱਕ ਨੂੰ ਆਪਣਾ ਭੇਦ ਨਾ ਦੱਸੇ। ਜਿਹਨੂੰ ਭੇਦ ਦੱਸੋਗੇ ਕਈ ਵਾਰੀ ਤਾਂ ਅਸਲੀ ਜਿਹੜੇ ਮਿੱਤਰ ਹੁੰਦੇ ਨੇ ਨਾ ਬਹੁਤ ਨੇੜੇ ਦੇ, ਉਹ ਵੀ ਭੇਦ ਲਿਜਾ ਕੇ ਬਾਹਰ ਵਰਜਾ ਕੇ, ਵਿਭੀਸ਼ਣ ਭੇਦੀ ਸੀ ਨਾ, ਘਰ ਦਾ ਭੇਤੀ ਲੰਕਾ ਢਾਵੇ, ਸਿਆਣਿਆਂ ਦੀ ਕਹਾਵਤ ਹੈ। ਭੇਦ ਦੇ ਦਿੱਤਾ ਰਾਵਣ ਨੇ ਵੀ ਮੇਰੇ ਨਾਭੀ ਦੇ ਵਿੱਚ ਅੰਮ੍ਰਿਤ ਦਾ ਕੋਂਡਾ, ਜਾ ਕੇ ਰਾਮ ਨੂੰ ਦੱਸ ਦਿੱਤਾ, ਮਾਰ ਕੇ ਤੀਰ ਉੱਥੋਂ ਹੀ ਖਤਮ ਕਰ ਦਿੱਤਾ। ਭੇਦ ਕਦੇ ਆਪਣਾ ਕਿਸੇ ਨੂੰ ਨਾ ਦੇਵੇ, ਬਹੁਤਿਆਂ ਨੂੰ। ਹਾਂ, ਕੋਈ ਬਹੁਤ ਜ਼ਿਆਦਾ ਵਿਸ਼ਵਾਸ ਪਾਤਰ ਹੈ, ਜਿੱਥੇ ਕਹਿਣਾ ਵੀ ਪਵੇ ਉੱਥੇ ਦੱਸ ਵੀ ਦੇਵੇ। ਪਰ ਇੱਥੇ ਮਹਾਰਾਜ ਜੀ ਨੇ ਕਿਹਾ ਵੀ ਸਭ ਤੋਂ ਭੇਦ ਨਾ ਦੇ, ਸਾਰਿਆਂ ਨੂੰ ਭੇਦ ਨਾ ਦੇਵੇ।
ਯਾ ਬਿਦ ਬਰਤੇ ਜਗਤ ਮੈਂ ਇਸ਼ਟ ਕਠੀ ਨਾ ਲੇ,
ਇਸ ਪ੍ਰਕਾਰ ਜਗਤ ਵਿੱਚ ਵਰਤੇ, ਸੰਸਾਰ ਦੇ ਵਿੱਚ ਵਰਤੇ ਔਰ ਆਪਣੇ ਇਸ਼ਟ ਦਾ ਘਾਟਾ ਨਾ ਵੇਖੇ, ਯਾਨੀ ਕਿ ਜਿਹੜਾ ਆਪਣਾ ਇਸ਼ਟ ਮਿੱਤਰ ਹੈ ਉਹਦਾ ਘਾਟਾ ਨਾ ਵੇਖੇ, ਜਾਂ ਮੁਬਾਰਕ ਘੜੀਆਂ ਨਾ ਪਿਆ ਉਡੀਕੇ, ਇਸ਼ਟ ਘੜੀ ਨਾ ਉਡੀਕ, ਕਿ ਇਹ ਨਾ ਵੇਖਦਾ ਵੇਰੇ ਵੀ ਚੰਗੀ ਤਰੀਕ ਆਏਗੀ ਤੇ ਫਿਰ ਇਹ ਕੰਮ ਕਰਾਂਗਾ।
ਚੰਗਾ ਵਾਰ ਆਏਗਾ ਤਾਂ ਆਹ ਕੰਮ ਕਰਾਂਗਾ। ਸਾਡੇ ਸਿੱਖ ਵੀ ਇਹਨਾਂ ਵਹਿਮਾਂ ਚ ਪਏ ਹੋਏ ਵਿਚਾਰਾਂ ਹੀ ਕਰੀ ਜਾਂਦੇ ਜੀ, ਆਹ ਵਾਰ ਆਏਗਾ ਤੇ ਵੀਰਵਾਰ ਨੂੰ ਸਿਰ ਨਹੀਂ ਧੋਣਾ। ਜੇ ਵੀਰਵਾਰ ਨੂੰ, ਕਈ ਕਹਿੰਦੇ ਸ਼ੁੱਕਰਵਾਰ ਨੂੰ ਸਿਰ ਧੋਣਾ, ਉਦਨ ਧੋ ਲਿਆ, ਅਗਲਾ ਸ਼ੁੱਕਰਵਾਰ ਵੀ ਲੰਘ ਗਿਆ, ਕਹਿੰਦਾ ਸ਼ੁੱਕਰਵਾਰ ਲੰਘ ਗਿਆ, ਅੱਜ ਸ਼ਨੀਵਾਰ, ਅੱਜ ਤਾਂ ਨਹੀਂ ਸੀ ਧੋਣਾ। ਤਿੰਨ ਤਿੰਨ ਹਫ਼ਤੇ ਇਸੇ ਸੋਚ ਦੇ ਵਿੱਚ ਹੀ ਕੱਢ ਦਿੰਦੇ ਨੇ ਵੀ ਇਸ ਵਾਰ ਨੂੰ ਧੋਣਾ ਸੀ, ਇਹਨਾਂ ਨੂੰ ਜੂਆਂ ਵੀ ਪੈ ਜਾਣ, ਭਾਵੇਂ ਮੁਸ਼ਕ ਮਾਰਨ ਲੱਗ ਪਏ। ਕਹਿਣ ਤੋਂ ਭਾਵ ਕਿ ਉਡੀਕ ਨਾ ਕਰੀ, ਜੇ ਚੰਗੀ ਘੜੀ ਦੇ ਵਿੱਚ ਚੰਗੀ ਘੜੀ ਆਏਗੀ, ਐਸਾ ਵੀ ਨਾ ਕਰੇ।
ਵੈਦ ਨਾ ਕੀਜੈ ਮਿੱਤਰਤਾ, ਬੈਰੀ ਕਰੇ ਨਾ ਵੈਦ।
ਇੱਕ ਇੱਕ ਬਚਨ ਬੜੇ ਕਮਾਲ ਦਾ ਹੈ, ਇੱਕ ਇੱਕ ਬਚਨ ਬੜੇ ਕਮਾਲ ਦਾ ਹੈ। ਕਿਸੇ ਡਾਕਟਰ ਦੇ ਨਾਲ ਆਪਣੀ ਮਿੱਤਰਤਾ ਵੀ ਨਾ ਬਣਾਵੇ, ਕਿਉਂਕਿ ਕਈ ਵਾਰੀ ਕਿਸੇ ਡਾਕਟਰ ਨਾਲ ਮਿੱਤਰਤਾ ਹੁੰਦੀ ਹੈ, ਬੰਦੇ ਨੂੰ ਰੋਗ ਕੋਈ ਹੋਰ ਹੁੰਦਾ, ਮਿੱਤਰ ਸਮਝ ਕੇ ਉਹਦੇ ਤੇ ਭਰੋਸਾ ਕਰਕੇ ਚਲਾ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਬੰਦਾ ਚੱਲਦਾ ਬਣਦਾ ਫੜ ਕੇ, ਮਿੱਤਰ ਕਰਕੇ ਸਮਝ ਕੇ ਗਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਡਾਕਟਰ ਨੂੰ ਮਿੱਤਰ ਨਹੀਂ ਬਣਾਉਣਾ। ਕਹਿਣ ਤੋਂ ਭਾਵ ਵੀ ਉਸੇ ਤੇ ਨਾ ਸਾਰਾ ਭਰੋਸਾ ਰੱਖ ਲਵੇ, ਕਾਰ ਮੁਖਤਿਆਰ ਵੀ ਇਹੀ ਕੁਝ ਕਰੇ ਤਾਂ ਕਰੇ, ਦੂਜੇ ਨੂੰ ਨੇੜੇ ਹੀ ਨਾ ਲੱਗਣ ਦੇਵੇ। ਫਿਰ ਡਾਕਟਰ ਨੂੰ ਦੁਸ਼ਮਣ ਵੀ ਨਾ ਬਣਾਵੇ, ਪਤਾ ਨਹੀਂ ਕਿਹੜਾ ਟੀਕਾ ਠੋਕ ਦੇਵੇ ਦੁਸ਼ਮਣੀ ਕੱਢਣ ਵਾਸਤੇ। ਇਸ ਕਰਕੇ ਦੁਸ਼ਮਣ ਵੀ ਨਾ ਬਣਾਵੇ।
ਜੋਤਿਸ਼ ਬਹੁਤਾ ਸੁਣੈ ਨੈ ਪੁੱਛ ਨਾ ਗ੍ਰਹਿ ਕੀ ਕੈਦ।
ਫਿਰ ਮਹਾਰਾਜ ਜੀ ਕਹਿੰਦੇ ਵੀ ਜੋਤਸ਼ੀਆਂ ਨੂੰ ਨਾ ਜਾ ਕੇ ਪੁੱਛਦਾ ਫਿਰੇ, ਕਿ ਜੋਤਸ਼ੀਆਂ ਨੂੰ ਜਾ ਕੇ ਪੁੱਛੇ, ਉਹ ਦੱਸਦੇ ਫਿਰਨ ਕਿ ਆਹ ਕੰਮ ਕਰੋ, ਆਹ ਗ੍ਰਹਿ ਪੁੱਛੇ ਨਾ ਗ੍ਰਹਿ ਕੀ ਕੈਦ, ਗ੍ਰਹਿਾਂ ਦੀ ਦਸ਼ਾ ਹੀ ਨਾ ਪੁੱਛੀ ਜਾਏ ਵੀ ਹੁਣ ਕਿਹੜਾ ਗ੍ਰਹਿ ਮੇਰੇ ਤੇ ਚੱਲਦਾ, ਹੁਣ ਕਿਹੜਾ ਚੱਲਦਾ। ਕਹਿੰਦੇ ਏਦਾਂ ਜੋਤਸ਼ੀਆਂ ਕੋਲ ਜਾ ਕੇ ਵਹਿਮਾਂ ਭਰਮਾਂ ਵਿੱਚ ਨਾ ਪਵੇ।
ਕਾਇਰ ਸਲਾਹੀ ਭਾਰ ਜਾ ਕਾਰਜ ਫੋਕਾ ਹੋਏ।
ਕਹਿੰਦੇ ਕਾਇਰ ਤੇ ਜਿਹੜਾ ਗੀਦੀ ਇਸਤਰੀ ਵਾਲਾ ਮਨ ਰੱਖਣ ਵਾਲਾ ਬੰਦਾ ਹੈ, ਕਹਿੰਦੇ ਉਹਦੇ ਕੋਲੋਂ ਕਦੇ ਸਲਾਹ ਨਾ ਲਵੇ। ਕਾਇਰ ਨੇ ਜਿਹੜੀ ਸਲਾਹ ਦੇਣੀ ਡਰਪੋਕ ਹੀ ਦੇਣੀ ਹੈ। ਇਸ ਕਰਕੇ ਕਾਇਰ ਨੂੰ ਕਦੇ ਆਪਣਾ ਸਲਾਹੀ ਨਾ ਬਣਾਵੇ, ਕਿਉਂਕਿ ਉਹਨੂੰ ਸਲਾਹੀ ਬਣਾਵੇਗਾ ਤੇ ਜਿਹੜਾ ਕੰਮ ਕਰੇਗਾ ਉਹ ਫੋਕਾ ਜਾਏਗਾ।
ਪੁੱਛੇ ਬਿਨ ਕਾਰਜ ਬੁਰਾ, ਬੁਰਾ ਪੁੱਛੇ ਨਾ ਗੋਏ।
ਆਪ ਸਮਝ ਨਾ ਆਵੇ ਤੇ ਕਿਸੇ ਸਿਆਣੇ ਨੂੰ ਪੁੱਛ ਲੈਣਾ ਚਾਹੀਦਾ ਵੀ ਇਹ ਕੰਮ ਕਿਵੇਂ ਕਰਾਂ। ਕਹਿੰਦੇ ਜੇ ਸਿਆਣਾ ਕੋਲ ਹੋਵੇ ਫਿਰ ਵੀ ਨਾ ਪੁੱਛੇ, ਕਹਿੰਦੇ ਇਹ ਵੀ ਬੁਰਾ। ਫਿਰ ਜੇ ਕੋਈ ਸਿਆਣਾ ਅੱਗੋਂ ਦੱਸੇ ਨਾ ਵੀ ਇਹ ਕੰਮ ਮਾੜਾ ਕਰ ਰਿਹਾ, ਇਹਨੂੰ ਨੁਕਸਾਨ ਉਠਾਉਣਾ ਪਵੇਗਾ, ਕਹਿੰਦੇ ਉਹ ਵੀ ਬੁਰਾ। ਸਿਆਣੇ ਨੂੰ ਪੁੱਛ ਨਾ ਪੁੱਛੇ ਕੰਮ, ਸਿਆਣਾ ਕੋਈ ਯਾਨੀ ਕਿ ਇਹ ਸਿਆਣੇ ਨੀ ਜਿਹੜੇ ਆ ਬਾਬੇ ਸਿਆਣੇ ਹੁੰਦੇ, ਸਿਆਣੇ ਦਾ ਮਤਲਬ ਸੂਝਵਾਨ, ਜਿਹੜਾ ਬੁੱਧੀਮਾਨ ਹੋਵੇ। ਜੇ ਕੋਈ ਕੰਮ ਨਹੀਂ ਸਮਝ ਆਉਂਦਾ ਤੇ ਉਹਨੂੰ ਪੁੱਛ ਲਏ, ਤੇ ਜੇ ਉਹ ਨਾ ਦੱਸੇ ਅੱਗੋਂ ਇਹ ਵੀ ਬੁਰਾ ਹੈ, ਉਹਦੇ ਵਾਸਤੇ ਵੀ ਬੁਰਾ ਹੈ।
ਥੋੜਾ ਖਾਏ ਘਰ ਮੈਂ ਸੁਖੀ, ਲੋਭ ਤਿਆਗੈ ਜੋਏ।
ਥੋੜਾ ਖਾਵੇ, ਜਿਹੜਾ ਥੋੜਾ ਖਾ ਕੇ ਆਪਣੇ ਘਰ ਦੇ ਵਿੱਚ ਸੁਖੀ ਰਹੇ, ਔਰ ਆਪਣੇ ਹਿਰਦੇ ਦਾ ਜਿਹੜਾ ਲੋਭ ਹੈ, ਲਾਲਚ ਹੈ, ਉਹ ਆਪਣੇ ਹਿਰਦੇ ਚੋਂ ਤਿਆਗ ਦੇਵੇ।
ਤਨ ਕੋ ਮਨ ਕੋ ਸੁਪਨ ਕੋ ਆਪਣੋ ਕਰੈ ਨਾ ਗੋਏ।
ਤਨ ਮੇਰੇ ਕੋਲ ਕਿੰਨਾ ਪੈਸਾ ਹੈ, ਮੇਰੇ ਕੋਲ ਮੇਰੇ ਮਨ ਵਿੱਚ ਕੀ ਹੈ, ਮੈਨੂੰ ਸੁਪਨਾ ਕਿਹੋ ਜਿਹਾ ਆਇਆ। ਕਹਿੰਦੇ ਬੋਲ ਕੇ ਨਾ ਦੱਸਦਾ ਫਿਰੇ ਲੋਕਾਂ ਨੂੰ, ਮੈਨੂੰ ਆਹ ਸੁਪਨਾ ਆਇਆ ਜੀ, ਮੈਂ ਸੁਪਨੇ ਚ ਆਹ ਕੁਝ ਵੇਖਿਆ, ਜਾਂ ਆਪਣੇ ਮਨ ਬਾਰੇ ਨਾ ਦੱਸਦਾ ਫਿਰੇ ਵੀ ਮੇਰੇ ਮਨ ਚ ਆਹ ਚੱਲਦਾ, ਆਪਣੇ ਪੈਸਿਆਂ ਵਾਸਤੇ ਨਾ ਦੱਸਦਾ ਫਿਰੇ ਵੀ ਮੇਰੇ ਕੋਲ ਇੰਨਾ ਪੈਸਾ। ਇਹ ਵੀ ਸਿਆਣਿਆਂ ਦੇ ਟੋਟਕੇ ਨੇ, ਕਹਿੰਦੇ ਇਹ ਨਾ ਦੱਸਦਾ ਫਿਰੇ।
ਸਲਲ ਸੇਵੀ ਹੈ ਪ੍ਰਾਤ ਉਠ ਸੀਤ ਮਾਂਜ ਤਪ ਆਗ।
ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਜਲ ਵਰਤੇ, ਯਾਨੀ ਕਿ ਇਸ਼ਨਾਨ ਪਾਨ ਕਰੇ, ਠੰਡੇ ਜਲ ਨਾਲ ਕਰੇ, ਜੇ ਨਹੀਂ ਕਰ ਸਕਦਾ ਸ਼ੀਤਲ ਜਲ ਨਾਲ, ਠੰਡੇ ਜਲ ਨਾਲ, ਤੇ ਫਿਰ ਤਾਜ਼ੇ ਜਲ ਦੇ ਨਾਲ ਇਸ਼ਨਾਨ ਕਰੇ, ਫਿਰ ਤਾਜ਼ਾ ਨਾ ਮਿਲੇ ਤਾਂ ਉਹਨੂੰ ਗਰਮ ਵੀ ਕਰ ਸਕਦਾ ਹੈ। ਕਹਿੰਦੇ ਉਹਦੇ ਨਾਲ ਤਾਪ ਆਗ, ਅੱਗ ਦੇ ਵਿੱਚ ਤਪਾ ਕੇ ਉਸ ਜਲ ਨਾਲ ਵੀ ਇਸ਼ਨਾਨ ਕਰ ਸਕਦਾ ਹੈ।
ਜਗੈ ਭੁੱਖ ਭੁਗਤੀ ਪਖੈ ਅੰਮ੍ਰਿਤ ਕਰ ਕਾ ਸਾਗ।
ਭੁੱਖ ਲੱਗੀ ਹੋਵੇ ਤਾਂ ਭੋਜਨ ਖਾਵੇ, ਰੋਟੀ ਤਾਂ ਖਾਵੇ ਜੇ ਭੁੱਖ ਲੱਗੀ ਹੋਵੇ। ਇਹ ਨਹੀਂ ਵੀ ਪਹਿਲਾਂ ਢਿੱਡ ਭਰਿਆ ਤੇ ਖਾਨਾ ਪੂਰਤੀ ਕਰਨੀ ਵੀ ਚਲੋ ਹੋਰ ਖਾ ਲਵਾਂ। ਭੁੱਖ ਲੱਗੀ ਹੋਵੇ ਤੇ ਰੋਟੀ ਖਾਣੀ ਹੈ, और अपने घर का साग भी अमृत तुल करके समझना। अमृत घर का साग, अपने घर का साग भी अमृत रूप करके जानना है।
पर शस्त्र पर घोड़ का पर नारी पर गे
आ चीजा का विश्वास नहीं करना। केड़िया केड़िया का पराया शस्त्र, पराया घोड़ा, पराई नार और पराया घर, इन्हों का विश्वास नहीं करना। पराए शस्त्र का विश्वास क्यों नहीं करना? खबरे उहदे विच की कमी है, किवें चले किवें ना चले। इस करके शस्त्र तो उही है जिहड़ा अपने गात्रे होवे, पता हुंदा वी इहदे विच की कमी है ते की नहीं। दूजे दे शस्त्र का की पता, बंदूक फट लो पता ही ना होवे लोक कित्थे लगा, किवें खुलना, चलदी भी है कि नहीं चलदी है, उहदे ते विश्वास कर ले। इस करके पराए शस्त्र का विश्वास नहीं। पराए घोड़े का वो पता नहीं ना, घोड़े दियां आदतां की ने पराए घोड़े दे, भी वह थले नू सिर मारदा ते सवार नू सुट देवे, चरखी मारदा जां होर केड़ी उहदी भैड़ी आदत है, वह भी नहीं पता हुंदा। इस पर नारी का तो विश्वास ही कोई नहीं। इस करके पराए घर का भी कोई विश्वास नहीं है। चोरी हो गई होवे तुसीं उत्थे चले जाओ, वह तुहाडे ते शक करी फिरे भी ये आया साढ़े घर, इन्हें चोरी की होनी है साढ़े पिछों। इस करके इन्हां चीजां का विश्वास ना करे।
पर धन पर मन देश पराए इसको का सने।
पराया धन, पराया मन ते पराया देश, इन्हां दा सने नहीं करना।
धरनी तेन सुवर्ण अस नारी मंदर पाठ।
कहिंदे धरती दान करनी, गऊ दान करनी, सोना दान करना, घोड़ा दान करना। पुराने समयां च लोक जनानियां भी दान करदे सी, इस्त्रियां भी दान करदे सी। कहिंदे इस्त्रियां दान करनियां, मकान दान करना, होर जिन्ने पाठ आदिक करने ने।
एही दान सब दान सिर अन्न सबन ते साठ।
सारिया दाना चो सब तो श्रोमणी दान यह है कि तुसी किसे भुखे नू अन्न दान कर दे। इहदे वर्गा दान कोई नहीं संसार। उपर जिन्ने दान दसे ने, सब तो वड्डा दान यही है कि तुसी किसे भुखे नू अन्न दान कर दियो।
नाम जपत सब पाठ ते अन्न दान सब दान।
सारिया पाठां विचों सब तो वड्डा पाठ है नाम जपना, ते सारिया दाना विचों सब तो वड्डा दान है अन्न दान करना।
सब जूनी ते अधिक नर कयो सिख सुर ज्ञान।
हे भाई सुनो सिखो देवत्यो, सारिया जूनिया चो सब तो उत्तम जूनी मनुख जूनी है।
मेघ सर्ब को आसरा सबके राखी छत्र।
कहते जेड़ा मीह है वह सारिया का आसरा मनिया जाता है और सारिया की राखी करदा छत्र बन के।
कर की राखी नार जो अंतर खै हर मित्र।
कहते घर की राखी जिवें स्त्री रखती है, सुचजी घर वाली घर नूं बना के रख देंदी, स्वर्ग बना के रख देंदी है। कहते इसे तरह अखीर दे विच अगर कोई तुहाडा राखी कर सकता है ता वो हरी मित्र है। परमेश्वर तो बिना तुहाडा कोई मित्र नहीं।
बुरा मरण जीवन बुरा करनी बिन कै काम।
एहो जा मरना भी बुरा, एहो जा जीवन भी बुरा, जेड़ी करनी ना होवे चंगी। करनी तो बिना कहंदे एहो जा जीवन केड़े काम दा है।
शस्त्रहीन छत्री बुरा अनपन दिज बेरान।
कहंदे शस्त्रहीना छत्री बुरा, वो कहदा छत्री जिहदे कोल शस्त्र ना होवे। छत्री तां उही है जिहड़ा शस्त्रधारी होवे। इस करके अनपढ़ दिज बेरान, जेड़ा अनपढ़ पंडित कहदा वह भी बेगाना किसे काम दा नहीं। ब्राह्मण तां पंडित तां उही है जेड़ा पढ़िया लिखिया विद्वान होवे। कहिंदे जे पढ़िया विद्वान नहीं ते फिर वह पंडित भी अनपढ़ भी किसे काम दा नहीं।
विपर शस्त्र धारी बुरा बुरा विपर मम सिंह।
महाराज जी कहिंदे जेड़ा शस्त्र धारी ना होवे वह मेरा सिख नहीं हो सकता। जेड़ा ब्राह्मणी बिरती धारण करके सिख बन के ब्राह्मणी बिरती रखे, महाराज जी कहते हो मेरा सिख नहीं हो सकता।
वैश्य पड़ा सबते बुरा छत्री देवी सिंह।
महाराज जी कहते जेड़ा छत्री है, गुरु का सिख है, सिंह है, महाराज जी कहते हो देवियां का पुजारी नहीं होंदा, वो देवियां की पूजा नहीं करता।
शूस्त्र पड़ा बेद बाक त्यागी धारै नार।
कहिंदे जिहड़ा त्यागी है जिन्हें एक बारी सब कुछ त्याग दिता ते मुड़ के बुढ़े वेरी आके व्याह करा ले, कहिंदे ओह भी बुरा, कहिंदे ओह भी सियाणा नहीं है।
सिख जो त्यागै सिर को क्या तिन को इतबार।
जेड़ा सिख अपने हिरदे चो सिदक त्याग देवे कहिंदे ओहदा भी कोई इतबार नहीं। जेड़ा सिख अपने हिरदे चो सिदक दा त्याग कर देवे।
मंत्र तंत्र का बुरा संग प्रेत सेवनी नार।
मंत्रां तंत्रां दा संग भी बुरा, मंत्रां तंत्रां दे चक्कर विच सिख ने नहीं फसना, ते फिर प्रेतां दी सेवा नहीं करनी। जेड़ियां इस्त्रियां प्रेत सेवनी विच लगियां होईयां ओह भी बुरियां हन।
बुरा बाल सुर पीता रहिए आप संभार।
एक होवे गबरू, गबरू जवान, दूजी उहने शराब पीती होवे कहिंदे उहदे कोल संभल के रहो, कहिंदे लोड़ ही नहीं इहो जिहे दे नाल मूंह लाण दी। एक गबरू होवे दूजा उहने शराब पीती होवे ओह भी बुरा है।
बहुता खाना बात बो बहुता अमल सुत्याग।
बहुता खाना बहुता बोलना ते अमल करना ए सब कुछ त्याग देवे।
मेरा ओए सुमान सच रैनी रैनित लाग।
जेड़ा मेरा है वो मेरे ना सारे बचना नू मान के इस रैनी दा तारनी होवे।
इस प्रकार प्रभ सत गुरु सिखन दे उपदेश।
सतगुरु सच्चे पातशाह ने अपने सिखा नू उपदेश दिता है।
सुने आन संगत मिले दर्शत हते कलेश।
संगत आके सतगुरां दा उपदेश सुनदी है और उना दे कलेश हरे जांदे हन।
ले पाहुल गुर पास ते नवे सिंह धर केस।
सतगुरां कोलों खंडे दी पौल छक के केसा धारी सिंह हो रहे हन।
पैरे कच आयुध धरे सिमरै नाम हमेश।
और तेड़ कछहरा धारण कर दे सीस ते केस धारण कर दे केसा धारी साबत सूरत हो के हर वेले परमेश्वर दा सिमरन भजन कर दे ने। ए बड़े सोहने बचन महाराज गुरु कलगी तर पातशाह ने अपने खालसे नूं दसे हन।